पङ्गुर्दशमेषु सहाय गुरुप्रसाद ग्रन्थ गुरुज्ञाना वाहिगुरु बन्दन भगवाना गुरु ग्रन्थ कलयुग पयो श्री गुरु रूप महान दास पातशाहिया रूप एहो गुरु ग्रंथ जी जान पूरण देख्यो आत्मा द्वैत सर्व निवार पै शांत मन संत जेहे ते पद नमो हमार जेता जियो पिंड सब तेरा तू अंतर जामी पुरख भगवान दासन दास कह जन नानक जिहा तू कराए हे तिहा हों करी बखियान वाहिगुरु जी का खालसा वाहिगुरु जी की फतेह। परम सत्कार योग गुरु स्वरूप गुरु खालसा सतसंग जीओ आप सरबत संगतान जो भी माई भाई दोपहर दे दीवान विच गुरु नानक दे ग्यारहवें स्वरूप श्री गुरु ग्रंथ साहिब जी की पावन हजूरी विच स्थित हो आओ मन बेतियां कागर करके श्रद्धा भावना निर्माणता सावधानता मन की एकाग्रता द्वारा सतगुरां की पावन हजूरी दे अंदर गुरमत सिद्धांतां दे विचार प्राप्त करिए और दाता जी नूं बेनती करिए सचे पातशाह सानूं दोनां धिरां नूं सरोते और वक्तियां नूं आप जी दे सिखां नूं कदे हंगता ना फुरे ना सरोता बणदे ते ना वक्ता सानूं तेरे बचन याद रहण के आप कथै आप सुनने हार आप ही कसरी करन वाला है आप ही सुन वाला है सारयां दे अंदर परमेश्वर वाहिगुरु व्यापक है सारयां दे अंदर उहदी परतक जोत है परतक जोत उस नूं कहिंदे ने जिहड़े सारयां दे अंदर वखरे वखरे शरीरां दे अंदर इक्को ही जोत सारे व्याप रही है उहनूं परतक जोत कहिंदे उस परमेश्वर वाहिगुरु का चिंतन करिए दास तो पहला पंथक ढाडी जथा ये नौजवान शहीद परिवार विचों ज्ञानी बलकार सिंह जी चोला साहिब वाले जिन्हां ने अपना विरसा संभालिया पिता की तरह गुरमत प्रचार करन दे खेत्र विच योगदान पा रहे हैं सतगुरां की बड़ी महान कृपा है बाणी ते बाणी दे नाल ये परिवार जुड़िया होया जिस ज्ञानी बलकार सिंह जी ने जुल्म की पट्ठी विच अपने प्यारे पिता की शहादत अपने पिता का बलिदान दता है ते आप पिता तो बांझे हो करके जो पिता दे विछोड़े का संताप हंडाया है ते उस नूं गुरमत की विचारधारा नाल कि जो सतगुरां दे गुरु घर दे विच सिद्धांत नूं उहनां दे अनुसार ਹੋਮੇ ਤਜਨ ਨਾਮ ਲਿਵਲਾਵਣ ਭਾਣਾ ਮੰਨਣ ਪੰਥ ਇਹ ਪਾਵਨ। ਤਿੰਨ ਚੀਜ਼ਾਂ ਗੁਰਮਤਿ ਦੇ ਵਿੱਚ ਨੇ। ਹੋਮੇ ਦਾ ਤਿਆਗ, ਹੋਮੇ ਨਹੀਂ ਕਰਨੀ ਨਾ ਗੁਣਾਂ ਦੀ, ਨਾ ਧਨ ਦੀ, ਨਾ ਅਹੁਦੇ ਦੀ, ਨਾ ਵਿਦਿਆ ਦੀ, ਇਹਦਾ ਤਿਆਗ ਕਰਨਾ। ਨਾਮ ਦੇ ਵਿੱਚ ਬਿਰਤੀ ਨੂੰ ਲਾ ਕੇ ਰੱਖਣਾ। ਬਿਰਤੀ ਇੱਧਰ ਉੱਧਰ ਜਾਂਦੀ ਹੈ, ਮੋੜ ਕੇ ਲਿਆਉਣੀ। ਡਿਊਟੀ ਬਣਦੀ ਹੈ ਸਾਡੀ, ਸਾਡਾ ਜਵਾਬ ਕਿਤੇ ਗਵਾਂਢੀਆਂ ਦੇ ਜਾ ਵੜੇ, ਫਿਰ ਕਿਹੜਾ ਬਾਂਹ 'ਤੇ ਫੜ ਕੇ ਲੈ ਕੇ ਨਹੀਂ ਆਉਂਦੇ। ਅਤੇ ਜੇ ਤੁਸੀਂ ਕਹੋ ਵੀ ਇੱਕ ਵਾਰੀ ਬਾਂਹ 'ਤੇ ਫੜ ਲਿਆਂਦਾ ਮੁੜ ਕੇ ਜਵਾਕ ਨਹੀਂ ਜਾਊਗਾ, ਇਹ ਤਾਂ ਨਹੀਂ ਹੋ ਸਕਦਾ। ਨਿਆਣਾ ਉਹਨੇ ਤਾਂ ਫੇਰ ਚਲੇ ਜਾਣਾ, ਮੁੜ ਕੇ ਫੇਰ ਲਿਆਉਣਾ। ਜਿੰਨਾ ਚਿਰ ਸਿਆਣਾ ਨਹੀਂ ਹੋ ਜਾਂਦਾ ਇਹ ਪ੍ਰਕਿਰਿਆ ਚੱਲਦੀ ਰਹਿੰਦੀ ਹੈ। ਜਿੰਨਾ ਚਿਰ ਮਨ ਸਿਆਣਾ ਨਹੀਂ ਹੋ ਜਾਂਦਾ ਉਨਾ ਚਿਰ ਮਨ ਦੌੜਦਾ ਰਹਿੰਦਾ। ਇਸ ਕਰਕੇ ਹੋਮੇ ਦਾ ਤਿਆਗ, ਨਾਮ ਦੇ ਵਿੱਚ ਬਿਰਤੀ ਨੂੰ ਲਾ ਕੇ ਰੱਖਣਾ। ਭੁੱਲ ਹੋ ਗਈ ਦੁਬਾਰੇ ਫੇਰ, ਅਤੇ ਉਹਦੇ ਵਿੱਚ ਦਾਨਿਆਂ ਦਾ ਮਤ ਹੈ ਅਭਿਆਸੀਆਂ ਦਾ ਕਿ ਜਦੋਂ ਦੁਬਾਰੇ ਚੇਤੇ ਆਵੇ ਭੁੱਲਣ ਤੋਂ ਬਾਅਦ, ਇਕੱਲਾ ਨਾਮ ਹੀ ਚੇਤੇ ਨਾ ਆਵੇ ਅਤੇ ਨਾਲ ਭੁੱਲ ਵੀ ਚੇਤੇ ਆਵੇ, ਇੰਨੀ ਵਿਥ ਪੈ ਗਈ, ਇੰਨੇ ਸਵਾਸ ਵਿਅਰਥ ਹੀ ਚਲੇ ਗਏ, ਘੱਟੇ 'ਚ ਰੁੜ ਗਏ, ਸਵਾਸ ਤਾਂ ਕਿਸੇ ਅਰਥੇ ਨਾ ਆਏ। ਇਹ ਪਸ਼ਚਾਤਾਪ ਕਰਨਾ, ਇਸ ਦਾ ਲਾਭ ਕੀ ਹੋਏਗਾ ਕਿ ਭੁੱਲ ਦੀ ਵਿਥ ਘਟਦੀ ਜਾਏ। ਬਾਰ ਬਾਰ ਪਛਤਾਉਣਾ, ਬਾਰ ਬਾਰ ਭੁੱਲ ਕਰਨੀ, ਅਤੇ ਹੌਲੀ ਹੌਲੀ ਭੁੱਲ ਦੀ ਵਿਥ ਸਮਾਪਤ ਹੋ ਜਾਏਗੀ ਅਤੇ ਕੇਵਲ ਨਾਮ ਦੀ ਧੁਨ, ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਾਣੀ ਹੋ ਜਾਏਗੀ। ਹੋਮੇ ਤਜਨ ਨਾਮ ਲਈ ਬੁਲਾਵਣ ਭਾਣਾ ਮੰਨਣ, ਤੀਸਰੀ ਹੈ ਗੱਲ ਪਾਣੀ ਵਿੱਚ ਰਹਿ। ਤੇਰੇ ਭਾਣੇ ਸਰਬੱਤ ਦਾ ਭਲਾ ਸਿੱਖ ਦੀ ਅਰਦਾਸ ਹੈ। ਇਸ ਕਰਕੇ ਭਾਣੇ ਵਿੱਚ ਰਹਿ ਕੇ ਇਸ ਸ਼ਹੀਦ ਪਰਿਵਾਰ ਨੇ ਕਿਹਨਾਂ ਹਾਲਾਤਾਂ ਦੇ ਵਿੱਚ ਕਿਵੇਂ ਕਿਵੇਂ ਗੁਜ਼ਰੇ, ਇਹ ਤਾਂ ਇਹੀ ਜਾਣਦੇ ਨੇ, ਦੂਸਰਾ ਨਹੀਂ ਜਾਣਦਾ। ਗੁਰੂ ਕਹਿ ਰਹੇ ਹੋ, ਗੁਰੂ ਕਿਰਪਾ ਕਰੇ। ਅਤੇ ਪ੍ਰਕਰਨ ਤਾਂ ਜਿਹੜਾ ਕੱਲ੍ਹ ਸਮਾਪਤ ਹੋ ਚੁੱਕਾ ਹੈ ਉਸ ਦੀ ਤਾਂ ਦੁਹਰਾਉਣ ਦੀ ਲੋੜ ਨਹੀਂ, ਅਤੇ ਹੁਣ ਨਵੇਂ ਵਿਚਾਰ ਪ੍ਰਕਰਨ ਸ਼ਹੀਦਾਂ ਦੇ ਪ੍ਰਥਾਏ ਅੱਜ ਅਤੇ ਕੱਲ੍ਹ ਦੋ ਦਿਨ ਇਹੀ ਵਿਚਾਰ ਗੁਰਦੁਆਰਾ ਉੱਥੇ ਗੁਰੂ ਨਾਨਕ ਗੁਰਦੁਆਰਾ ਸ਼੍ਰੀ ਦੇ ਵਿੱਚ ਵੀ ਇਹੀ ਵਿਚਾਰਾਂ ਹੋਈਆਂ ਨੇ। ਅਤੇ ਜਿਹੜੇ ਗੁਰਮੁਖ ਉੱਥੇ ਸੁਣ ਕੇ ਆਏ ਆ ਹੁਣ ਫੇਰ ਇੱਥੇ ਹਾਜ਼ਰ ਨੇ, ਅਤੇ ਉਹ ਇਹ ਮਹਿਸੂਸ ਨਾ ਕਰਨ ਵੀ ਗੱਲਾਂ ਤਾਂ ਉਹੀ ਨੇ ਜਿਹੜੀਆਂ ਕਰੀਆਂ ਸੀ, ਰੋਟੀ ਤਾਂ ਉਹੀ ਹੁੰਦੀ ਹੈ, ਦੋ ਵੇਲੇ ਖਾ ਲਈਦੀ ਹੈ, ਪਾਣੀ ਉਹੀ ਹੈ ਬਾਰ ਬਾਰ ਪੀਈਦਾ, ਜਪਜੀ ਸਾਹਿਬ ਉਹੀ ਹੈ ਰੋਜ਼ ਪੜ੍ਹੀਦਾ। ਸ਼ਹੀਦਾਂ ਨੂੰ ਜਿੰਨਾ ਯਾਦ ਕਰ ਹੋਵੇ ਉਨੇ ਥੋੜ੍ਹਾ। ਇਹ ਤਾਂ ਹੈ ਕਿ ਸਭ ਤੋਂ ਪਹਿਲਾਂ ਮੈਂ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰਨੇ ਚਾਹਾਂਗਾ ਕਿ ਸ਼ਹੀਦ ਸ਼ਬਦ ਜਿਹੜਾ ਇਹ ਕਿਹੜੀ ਭਾਸ਼ਾ ਦਾ, ਇਹਦੀ ਪਰਿਭਾਸ਼ਾ ਕੀ ਹੈ, ਇਹ ਜ਼ਰੂਰੀ ਹੈ। ਪਰ ਇਸ ਤੋਂ ਪਹਿਲਾਂ ਜੋ ਗੁਰਦੁਆਰੇ ਸਾਹਿਬ ਸਟੇਜ 'ਤੇ ਗੁਰਦੁਆਰੇ ਸਾਹਿਬ ਦੇ ਸੇਵਾਦਾਰ ਭਾਈ ਸਾਹਿਬ ਸਕੱਤਰ ਨੇ ਆਪ ਜੀ ਨੂੰ ਜਿੱਥੇ ਸਮਾਂ ਅਨਾਊਂਸ ਕੀਤਾ, ਉਹਦੇ ਨਾਲ ਜੋ ਅਤ ਨਿੰਦਣਯੋਗ ਘਟਨਾ ਜਿਹੜੀ ਘਟੀ ਹੈ ਅਤੇ ਉਸ ਦਾ ਮਨ ਦੇ ਉੱਤੇ ਕੁਝ ਗੁਰਮੁਖਾਂ ਦੇ ਇੰਨਾ ਅਸਰ ਹੋ ਗਿਆ ਕਿ ਬਾਬਾ ਜੀ ਅੱਧੀ ਰਾਤ ਤੱਕ ਨੀਂਦ ਨਹੀਂ ਆਈ ਵੀ ਕਿਉਂ ਐਸਾ ਕੀਤਾ ਉਹਨਾਂ ਲੋਕਾਂ ਨੇ, ਅਸੀਂ ਕੁਛ ਵਿਗਾੜਿਆ ਨਹੀਂ ਸੀ, ਉਹ ਕਦੇ ਆਏ ਵੀ ਨਹੀਂ ਸੰਗਤ 'ਚ, ਸਾਨੂੰ ਸੁਣਨ ਕਿਉਂ ਨਹੀਂ ਦਿੱਤਾ ਉਹਨਾਂ ਨੇ, ਉਹਨਾਂ ਨੇ ਸਾਡਾ ਸਰੋਤਿਆਂ ਦੀ ਭਾਵਨਾ ਕਿਉਂ ਨਹੀਂ ਸਮਝੀ, ਕਿਉਂ ਸਾਡੇ ਵਿੱਚ ਖਲਦਲੀ ਵਿਚਾਰਤੀ ਆ ਕੇ, ਜੇ ਤਾਂ ਉਹ ਰੋਜ਼ ਸਰੋਤਿਆਂ 'ਚ ਆਉਂਦੇ ਹੁੰਦੇ ਤਾਂ ਵੀ ਸਮਝਦੇ ਵੀ ਇੱਥੇ ਗੁਰੂ ਘਰ ਦੇ ਸਰੋਤੇ, ਉਹ ਕਾਲੀਆਂ ਘਟਾਂ ਵਾਂਗੂ ਚੜ ਕੇ ਕਿਉਂ ਆ ਗਏ। ਅਤੇ ਫਿਰ ਜਦੋਂ ਆਏ ਗਏ ਸੀ, ਜਦੋਂ ਕਹਿ ਦਿੱਤਾ ਸੀ ਭਾਈ ਤੁਹਾਡਾ ਸਵਾਲ ਕੋਈ ਇਹੋ ਜਿਹਾ ਹੈ ਹੀ ਨਹੀਂ ਜਿਹਦਾ ਉੱਤਰ ਨਾ ਹੋਵੇ ਮੇਰੇ ਕੋਲ, ਪਰ ਕਥਾ ਦੇ ਟਾਈਮ ਕੇਵਲ ਕਥਾ, ਉੱਤਰਾਂ ਦੇ ਟਾਈਮ ਉੱਤਰ, ਫਿਰ ਇਹ ਗੱਲ ਵੀ ਨਹੀਂ ਮਨ ਹੋਈ ਤੇ ਇਸ ਦੇ ਪਿੱਛੇ ਕੀ ਮਕਸਦ ਹੈ, ਕਿਵੇਂ ਹੈ, ਵਾਹਿਗੁਰੂ ਜਾਣਦਾ। ਪਰ ਗੁਰੂ ਸਾਹਿਬ ਦੀ ਹਜ਼ੂਰੀ ਦੇ ਅੰਦਰ ਬੋਲਣਾ ਵੀ ਗੁਸਤਾਖੀ ਹੈ, ਉੱਚੀ ਆਵਾਜ਼ ਨਹੀਂ ਦੇ ਸਕਦੇ ਪਾਤਸ਼ਾਹ ਦੀ। ਇਹ ਜਿਨ੍ਹਾਂ ਨੇ ਹੁਣ ਤੱਕ ਇਹੀ ਨਹੀਂ ਸਿੱਖਿਆ ਕਿ ਗੁਰੂ ਦੀ ਹਜ਼ੂਰੀ ਦੇ ਅੰਦਰ ਕਦੇ ਆਪ ਹੁਦਰਾ ਬੋਲਣਾ ਸਟੇਜ ਤੇ, ਜਿਸ ਨੂੰ ਆਗਿਆ ਹੋ ਗਈ ਹੈ ਪ੍ਰਬੰਧਕਾਂ ਵੱਲੋਂ, ਢਾਡੀ ਸਿੰਘ ਨੂੰ ਹੋ ਗਈ, ਗਿਆਨੀ ਸਿੰਘ ਨੂੰ ਹੋ ਗਈ, ਪ੍ਰਚਾਰਕ ਨੂੰ ਹੋ ਗਈ, ਉਹਦੇ ਵਿੱਚ ਸਰੋਤਾ ਜਨ ਵੀ ਬੋਲਦਾ ਨਹੀਂ, ਕੇਵਲ ਸੁਣਦਾ ਹੈ। ਜੇ ਉਹਨੂੰ ਸੁਣਨ ਦੇ ਵਿੱਚ ਕੋਈ ਗੱਲ ਸਮਝ ਨਾ ਆਏ, ਉਹ ਵੀ ਗੁਰਮਤ ਦੀ ਮਰਿਆਦਾ ਅਨੁਸਾਰ ਸਮਝੇਗਾ ਕਿ ਜੀ ਆਹ ਗੱਲ ਸਮਝ ਨਹੀਂ ਆਈ, ਦੁਬਾਰੇ ਦੱਸ ਦਿਓ, ਦੁਬਾਰੇ ਦੱਸੀ ਜਾਂਦੀ। ਪਰ ਇੱਥੇ ਬੈਠਿਆਂ ਬੋਲ ਨਹੀਂ ਸਕਦਾ, ਨਹੀਂ ਤਾਂ ਫਿਰ ਕਾਨਫਰੰਸ ਬਣ ਜਾਊਗੀ ਵੀ ਕਥਾ ਥੋੜ੍ਹੀ ਹੋ। ਤੋ ਇਸ ਕਰਕੇ ਵੀ ਜਿਹੜਾ ਬੀਬੀਆਂ ਦਾ ਮਨ ਬੜਾ ਨਰਮ ਹੁੰਦਾ ਹੈ, ਕੁਛ ਬੱਚੀਆਂ ਇੰਨਾ ਮਨ ਨੂੰ ਲਾ ਗਈਆਂ ਤੇ ਇੱਕ ਬੀਬਾ ਜੀ ਦੀ ਕਹਿੰਦੇ ਜੀ ਅੱਧੀ ਰਾਤ ਤੱਕ ਨੀਂਦ ਨਹੀਂ ਪਈ ਵੀ ਗੁਰੂ ਗ੍ਰੰਥ ਸਾਹਿਬ ਨੂੰ ਕੀ ਸਮਝਿਆ, ਕਿਉਂ ਬੇਅਦਬੀ ਕੀਤੀ ਗੁਰੂ ਗ੍ਰੰਥ ਸਾਹਿਬ ਦੀ। ਜੇ ਤਾਂ ਇਹ ਹੁੰਦਾ ਵੀ ਅਸੀਂ ਤਾਂ ਜੀ ਉੱਤਰ ਨਹੀਂ ਦੇਣਾ, ਫੇਰ ਵੀ ਇਹ ਕੁਛ ਨਹੀਂ ਸੀ ਕਰਨਾ ਬਣਦਾ। ਪਰ ਮਕਸਦ ਇਹ ਨਹੀਂ ਸੀ, ਮਕਸਦ ਸੀ ਅਪਮਾਨ ਕਰਨਾ, ਇਹਦੇ ਚ ਆਪਣੀ ਜਿੱਤ ਸਮਝੀ। ਕਿਉਂਕਿ ਵੀਡੀਓ ਕੈਸਟਾਂ ਤਿਆਰ ਕਰਨੀਆਂ ਸੀ, ਯੂਟਿਊਬ ਤੇ ਜਾਣਾ ਸੀ, ਅਖਬਾਰਾਂ ਚ ਜਾਣਾ ਸੀ, ਇਹ ਇੱਕ ਬਹੁਤ ਬੜੀ ਜੰਗ ਸੀ ਜਿਹੜੀ ਜੂਨ 1984 ਦੇ ਸ਼ਹੀਦਾਂ ਨੂੰ ਸਮਰਪਿਤ ਹੋ ਗਈ ਕਿ ਗੁਰੂ ਘਰ ਦੀ ਬੇਅਦਬੀ, ਦੁੱਖ ਨਿਵਾਰਨ ਚੱਲਣਾ ਨਹੀਂ ਚਾਹੀਦਾ, ਬੰਦ ਹੋਣਾ ਚਾਹੀਦਾ, ਇਹ ਗੱਲਾਂ। ਤੇ ਇਹਦੇ ਲਈ ਕਸੂਰਵਾਰ ਕੋਈ ਹੈ ਕੋਈ ਨਹੀਂ ਹੈ, ਇਹ ਪੱਖ ਨੂੰ ਛੱਡ ਕੇ ਵੀ ਇੱਕ ਗੱਲ ਤਾਂ ਪੱਕੀ ਹੈ ਕਿ ਪ੍ਰਾਸ਼ਚਿਤ ਕਰਨਾ ਚਾਹੀਦਾ, ਕਸੂਰ ਭਾਵੇਂ ਉਹਨਾਂ ਦੀ ਹੋਈ ਹੈ, ਪਰ ਜਿੱਥੇ ਹੋਇਆ ਤੁਹਾਨੂੰ ਪ੍ਰਾਸ਼ਚਿਤ ਕਰਨਾ ਹੀ ਬਣਦਾ ਸੀ ਪ੍ਰਬੰਧਕੋ, ਕਿਉਂਕਿ ਇਸ ਗੁਰੂ ਘਰ ਹੋਇਆ। ਲਾਂਬਿਆਂ ਦੇ ਇੱਕ ਕੌਮ ਹੈ, ਇਹ ਨੇਪਾਲ ਦੇ ਵਿੱਚ ਹੈ ਜ਼ਿਆਦਾ, ਲਾਂਬੇ ਭਾਈ ਵੀਰ ਸਿੰਘ ਜੀ ਇਸ ਗੱਲ ਨੂੰ ਲਿਖਦੇ ਹੈ, ਉਹ ਉੱਥੇ ਗਏ ਸਨ, ਬਹੁਤ ਪੁਰਾਣੀ ਘਟਨਾ ਲਿਖਦੇ ਆ, ਜਦੋਂ ਲਿਖ ਰਹੇ ਸੀ ਇਤਿਹਾਸ, ਕਹਿੰਦੇ ਮੈਂ ਇੱਕ ਅਜਿਹੀ ਜਗ੍ਹਾ ਗਿਆ ਤੇ ਉਹ ਜਗ੍ਹਾ ਨੂੰ ਦੇਖਿਆ ਤੇ ਉਹਨਾਂ ਲਾਂਬਿਆਂ ਦੇ ਧਾਰਮਿਕ ਅਸਥਾਨ ਦੇ ਵਿੱਚ ਕਹਿੰਦੇ ਇੱਕ ਬੰਦਾ ਤਮਾਖੂ ਲੈ ਕੇ ਵੜ ਗਿਆ ਅੰਦਰ, ਉਹ ਜਾਣ ਕੇ ਵੜਿਆ, ਜਾਣ ਜਾਣਪਣੇ ਚ ਕਹਿੰਦੇ ਇਹ ਗੱਲ ਤਾਂ ਛੱਡ ਦਿਓ ਇੱਕ ਪਾਸੇ, ਪਰ ਵੜਿਆ। ਕਹਿੰਦੇ ਉਹਨਾਂ ਨੇ ਆਪਣੇ ਉਸ ਪਵਿੱਤਰ ਮੰਦਿਰ ਦੀ ਬੇਅਦਬੀ ਸਮਝੀ ਕਿ ਤੰਬਾਕੂ ਵਾਲਾ ਅੰਦਰ ਵੜ ਕਿਉਂ ਗਿਆ। ਕਹਿੰਦੇ ਉਸ ਦਾ ਪ੍ਰਾਸ਼ਚਿਤ ਕੀ ਕੀਤਾ ਉਹਨਾਂ ਨੇ, 48 ਘੰਟੇ, ਜਿੰਨੇ ਚਿਰ ਚ ਆਪਾਂ ਅਖੰਡ ਪਾਠ ਕਰਦੇ ਹਾਂ, 48 ਘੰਟੇ ਉਹਨੂੰ ਪਾਣੀ ਛਿੜਕ ਦਿਆ ਕਰਨ, ਝਾੜੂ ਮਾਰ ਦਿਆ ਕਰਨ, ਪਾਣੀ ਛਿੜਕ ਦਿਆ ਕਰਨ, ਤੇ ਨਾਲ ਇੱਕ ਜਾਪ ਕਰਨ, ਭਦਰਾ ਗੁਰੂ ਭਦਰਾ ਗੁਰੂ ਭਦਰਾ ਗੁਰੂ। ਡਾਕਟਰ ਭਾਈ ਵੀਰ ਸਿੰਘ ਕਹਿੰਦੇ ਮੈਂ ਪੁੱਛਿਆ ਵੀ ਭਦਰਾ ਗੁਰੂ ਕੌਣ ਹੈ ਤੁਹਾਡਾ, ਜਦੋਂ ਪੁੱਛਿਆ ਭਦਰਾ ਗੁਰੂ ਕਹਿੰਦੇ ਉਹ ਗੁਰੂ ਤਾਂ ਸਮਝ ਆ ਗਈ, ਭਦਰਾ ਗੁਰੂ ਕੌਣ ਹੈ ਤੁਹਾਡਾ, ਉਹ ਕਹਿੰਦੇ ਜੀ ਅਸੀਂ ਆਪਣੇ ਗੁਰੂ ਦਾ ਨਾਮ ਨਹੀਂ ਲੈਂਦੇ, ਸਾਡੀ ਇਹ ਮਰਿਆਦਾ ਹੈ, ਗੁਰੂ ਕਹਿੰਦੇ ਨਾਮ ਨਹੀਂ ਲੈਂਦੇ। ਕਿਉਂ? ਕਹਿੰਦੇ ਜੀ ਪੰਜਾਬ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਇੱਕ ਰੀਤ ਹੈ, ਬੀਬੀਆਂ ਆਪਣੇ ਪਤੀ ਦਾ ਨਾਂ ਨਹੀਂ ਲੈਂਦੀਆਂ, ਇਹ ਤਾਂ ਇੱਧਰੇ ਮੌਜ ਹੈ, ਤੁਹਾਨੂੰ ਜਿਵੇਂ ਮਰਜ਼ੀ ਹਾਕ ਮਾਰ ਲਓ, ਘਰ ਵਾਲੇ ਨੂੰ ਮਾਰ ਲਓ, ਪੁੱਤ ਨੂੰ ਮਾਰ ਲਓ, ਜਿਹੜੇ ਢੰਗ ਨਾਲ ਮਰਜ਼ੀ ਬੁਲਾ ਲਓ, ਪਤਾ ਹੀ ਨਹੀਂ ਲੱਗਦਾ ਕਈ ਵਾਰ ਤਾਂ ਵੀ ਕਿਹਨੂੰ ਆਵਾਜ਼ ਮਾਰੀ, ਇਹਦੀ ਰਿਸ਼ਤਾ ਕੀ ਹੈ। ਪੁਰਾਣੇ ਸਮੇਂ 'ਚ ਬੀਬੀਆਂ ਨਾਂ ਨਹੀਂ ਸੀ ਲੈਂਦੀਆਂ, ਇਹ ਰੀਤ ਸੀ ਜਾਂ ਸ਼ੁਭ ਰੀਤ ਸੀ ਜਾਂ ਅੱਜ ਵਾਲਿਆਂ ਨੂੰ ਕ੍ਰੀਤ ਲੱਗਦੀ ਹੈ, ਮੇਰਾ ਮਤਲਬ ਨਹੀਂ ਇਹਦੇ ਨਾਲ। ਉਹ ਕਹਿੰਦੇ ਸਾਡਾ ਗੁਰੂ ਪੰਜਾਬ ਦੇ ਵਿੱਚ ਪੈਦਾ ਹੋਇਆ ਸੀ, ਇਸ ਕਰਕੇ ਅਸੀਂ ਉਹੀ ਰੀਤ ਰੱਖੀ ਹੈ, ਅਸੀਂ ਨਾਂ ਨਹੀਂ ਲੈਂਦੇ। ਉਹ ਕਹਿੰਦੇ ਵੀ ਸਮਝ ਕਿਵੇਂ ਆਊ ਵੀ ਗੁਰੂ ਕੌਣ? ਕਹਿੰਦੇ ਸਮਝਾ ਤਾਂ ਅਸੀਂ ਦੇਵਾਂਗੇ, ਤਰੀਕੇ ਹੈਗੇ ਸਾਡੇ ਕੋਲ। ਸਾਡਾ ਬਦਰਾ ਗੁਰੂ ਉਹ ਹੈ ਜਿਹਦੇ ਚਰਨਾਂ ਦੇ ਨਾਲ ਮੱਕਾ ਘੁੰਮ ਗਿਆ ਸੀ। ਵਾਹਿਗੁਰੂ ਸੱਚੇ ਪਾਤਸ਼ਾਹ, ਇਹ ਮੰਦਰ ਗੁਰੂ ਨਾਨਕ ਦਾ ਨਿਕਲਿਆ, ਇਹ ਆਪਣਿਆਂ ਦਾ ਨਿਕਲਿਆ ਭਾਈ ਵੀਰ ਸਿੰਘ ਦੇ? ਆ ਤਾਂ ਬੜੀ ਅਸਚਰਜ ਲੀਲਾ। ਗੁਰੂ ਨਾਨਕ, ਮੈਂ ਕੀ ਦੇਖ ਰਿਹਾ, ਇਹਨਾਂ ਲੋਕਾਂ ਦੇ ਵਿੱਚ ਵੀ ਤੂੰ ਬੈਠਾ ਹੈ। ਤੇ 48 ਘੰਟੇ ਗੁਰੂ ਨਾਨਕ ਦਾ ਜਾਪ ਕਰਿਆ ਤੇ ਉਸ ਪਾਣੀ ਛਿੜਕ ਛਿੜਕ ਕੇ ਧੋਤਾ। ਕਿਉਂ ਕਿ ਸਾਡੀ ਜਗ੍ਹਾ ਜਿਹੜੀ ਅਪਵਿੱਤਰ ਕਰ ਦਿੱਤੀ ਹੈ ਕਿਸੇ ਅਪਵਿੱਤਰ ਉਸ ਵਸਤੂ ਨੇ ਜਿਹਨੂੰ ਤੰਬਾਕੂ ਕਿਹਾ ਜਾਂਦਾ। ਤੇ ਇਸ ਕਰਕੇ ਭਾਈ ਐਸਾ ਤਾਂ ਕਰਨਾ ਬਣਦਾ ਹੀ ਹੈ। ਤੇ ਇਸ ਪ੍ਰਾਸ਼ਚਿਤ ਕਰਮ ਇਹਨੂੰ ਕਿਹਾ ਜਾਂਦਾ ਹੈ ਪ੍ਰਾਸ਼ਚਿਤ। ਉਹਦੇ ਲਈ ਜਿੱਥੇ ਜੂਨ 1984 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੀ ਗੱਲ ਹੈ, ਉੱਥੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਸ਼ਚਿਤ ਕਰਮ ਮੰਨ ਕੇ ਸੰਗਤਾਂ ਵੱਲੋਂ ਸਮੁੱਚੇ ਰੂਪ ਵਿੱਚ ਔਰ ਉਹਨਾਂ ਦੀ ਵੀ ਭਲਾਈ ਵਾਸਤੇ ਜਿਨ੍ਹਾਂ ਨੇ ਬੇਅਦਬੀ ਵੀ ਕੀਤੀ ਹੈ ਕਿ ਮਹਾਰਾਜ ਇਹਨਾਂ ਨੂੰ ਸਮੱਤ ਵੀ ਬਖਸ਼ ਦਿਓ, ਨਾਲ ਕਿਰਪਾ ਕਰਿਓ ਉਹਨਾਂ ਨੂੰ, ਇਹ ਉਹਨਾਂ ਦੇ ਲਈ ਵੀ ਅਰਦਾਸ, ਉਹਨਾਂ ਦਾ ਵੀ ਭਲਾ ਹੀ ਲੋਚਣਾ ਹੈ। ਬੁਰਾ ਸ਼ਬਦ ਕਹਿਣ ਦੀ ਲੋੜ ਨਹੀਂ, ਉਹਨਾਂ ਨੇ ਬੁਰੇ ਸ਼ਬਦ ਕਹਿ ਲਏ ਤਾਂ ਸਹਿਣ ਦੀ ਲੋੜ ਹੈ, ਸਹਿਣ ਕਰੋ, ਇਹੀ ਗੁਰਮਤ ਹੈ। ਟੂਟ ਪ੍ਰੀਤ ਗਈ ਬੁਰ ਬੋਲ, ਬੁਰਾ ਬੋਲੋ ਨਾ, ਸਹਿਣ ਕਰਨਾ ਗੁਰੂ ਨਾਨਕ ਦਾ ਸੀ, ਗੁਰੂ ਨਾਨਕ ਸਹਿਣ ਕਰਦਾ ਤੁਸੀਂ। ਤੇ ਇਸ ਕਰਕੇ ਭਾਈ ਉਸ ਅਖੰਡ ਪਾਠ ਸਾਹਿਬ ਦੇ ਵਿੱਚ ਵੀ ਆਪ ਸਾਰੀਆਂ ਸੰਗਤਾਂ ਦਾ ਸਹਿਯੋਗ ਚਾਹੀਦਾ ਹੈ, ਆਪ ਕਿਉਂਕਿ ਸ਼ਾਮਲ ਹੋ ਸਾਰੇ ਅਰਦਾਸ ਦੇ ਵਿੱਚ ਵੀ, ਜਿੱਥੇ ਜਿਹਦਾ ਹੋ ਸਕੇ ਜਿਹਦੇ ਕੋਲ ਹਿੰਮਤ ਹੈ ਅਰਦਾਸ ਦੇ ਸ਼ਾਮਲ ਹੋਣਾ। ਤੇ ਗੁਰੂ ਕਿਰਪਾ ਕਰੇ ਜੋ ਵਿਚਾਰ ਮੈਂ ਆਪ ਜੀ ਦੇ ਨਾਲ ਸਾਂਝੇ ਕਰਨ ਲੱਗਾ ਇਸ ਤੋਂ ਪਹਿਲਾਂ, ਤੇ ਇੱਕ ਮਹਾਂਪੁਰਸ਼ ਦੀ ਗੱਲ ਯਾਦ ਆ ਗਈ, ਸਾਡੀ ਭਾਵੇਂ ਉਹ ਅਵਸਥਾ ਨਹੀਂ ਕਿਸੇ ਦੀ ਬਣ ਸਕਦੀ, ਨਾ ਮੇਰੀ ਨਾ ਤੁਹਾਡੀ, ਪਰ ਸਾਨੂੰ ਉੱਥੋਂ ਸਹਾਰਾ ਜ਼ਰੂਰ ਮਿਲਦਾ। ਇੱਕ ਭਗਤ ਬੋਲਦਾ ਹੈ, ਉਹਦਾ ਨਾਮ ਹੈ ਭਗਤ ਪਲਟੂ। ਉਹ ਕਹਿੰਦਾ ਪਲਟੂ ਹਮ ਕੇ ਲੜਨ ਕੋ ਆਵੇ ਜਗ ਸੰਸਾਰ। ਕਹਿੰਦਾ ਮੈਂ ਇਕੱਲਾ ਹੀ ਬਹੁਤ ਹਾਂ, ਸਾਰਾ ਸੰਸਾਰ ਆ ਜਾਵੇ ਲੜਨ ਵਾਸਤੇ। ਉਹ ਇੱਕ ਸੰਤ ਹੋ ਕੇ ਐਡਾ ਹੰਕਾਰੀ, ਕਹਿੰਦਾ ਮੈਂ ਇਕੱਲਾ ਹੀ ਬਹੁਤ ਹਾਂ ਸਾਰਿਆਂ ਵਾਸਤੇ, ਸਾਰੀ ਸਾਰੀ ਦੁਨੀਆ ਆ ਜਾਵੇ ਲੜਨ। ਕਹਿੰਦਾ ਹਰਾ ਦੂੰ ਸਾਰਿਆਂ ਨੂੰ। ਮੈਂ ਕਹੀ ਜੀ ਕੀ ਸ਼ਕਤੀ ਹੈ ਤੇਰੇ ਕੋਲ ਵੀ ਭਗਤਾ? ਕਹਿੰਦਾ ਬਹੁਤ ਵੱਡੀ ਸ਼ਕਤੀ ਮੇਰੇ ਨਿਰੰਕਾਰ ਦੀ ਦਿੱਤੀ ਹੈ। ਪਲਟੂ ਹਮ ਕੇ ਲੜਨ ਕੋ ਆਵੇ ਜਗ ਸੰਸਾਰ, ਬੋ ਬੋਲੈ ਹਮ ਚੁੱਪ ਰਹੇ ਆਪੀ ਜਾਵੇ ਹਰ। ਬੋ ਬੋਲੈ ਉਹ ਬੋਲਣ, ਅਖਬਾਰਾਂ ਚ ਬੋਲਣ, ਉਹ ਯੂਟਿਊਬਾਂ ਤੇ ਬੋਲਣ, ਹਮ ਚੁੱਪ ਰਹੇ। ਕਿੰਨੀ ਕੁ ਦੇਰ ਤੱਕ ਬੋਲਣਗੇ? ਅਰੇ ਇਹਨਾਂ ਨੇ ਨਾਲੇ ਨੁਕਸਾਨ ਥੋੜੀ ਕੀਤਾ ਬੋਲ ਕੇ। ਮੇਰਾ ਖਿਆਲ ਆ ਵੀ ਮੈਂ ਤਾਂ ਲੱਖ ਡਰ ਲਾਉਂਦਾ ਤਾਂ ਵੀ ਇਹਨਾਂ ਪ੍ਰਚਾਰ ਨਹੀਂ ਸੀ ਕਰ ਸਕਦਾ ਜਿਹਨਾਂ ਨੇ ਕਰਤਾ ਮੇਰਾ, ਨਾਲੇ ਗਿਆਨੀ ਨਰਿੰਦਰ ਸਿੰਘ ਜੀ ਦਾ। ਤੇ ਇਸ ਕਰਕੇ ਭਾਈ ਗਿਆਨੀ ਨਰਿੰਦਰ ਸਿੰਘ ਜੀ ਦੀ ਜੋ ਮਿਹਨਤ ਹੈ, ਭਾਵੇਂ ਉਹ ਦਸ਼ਮੇਸ਼ ਦਰਬਾਰ ਸਨ ਚਾਹੇ ਇੱਥੇ ਨੇ, ਉਹਨਾਂ ਦੀ ਮਿਹਨਤ ਨੂੰ ਸਾਰੀ ਸੰਗਤ ਜਾਣਦੀ ਹੈ, ਉਹਨਾਂ ਦੇ ਕਰੈਕਟਰ ਨੂੰ ਸਾਰੀ ਸੰਗਤ ਜਾਣਦੀ ਹੈ, ਉਹਨਾਂ ਦੀ ਬਾਣੀ ਦੇ ਉਚਾਰਨ ਨੂੰ ਸੰਗਤ ਜਾਣਦੀ ਹੈ। ਢਾਡੀ ਸਿੰਘ, ਉਹ ਤੁਹਾਨੂੰ ਤਾਂ ਸਾਡਾ ਦੇਣ ਦਾ ਬਣਦਾ ਫਰਜ਼। ਇਹ ਨਾਲੇ ਬਾਈ ਇਹ ਜਿਹੜੇ ਢਾਡੀ ਸਿੰਘ ਨੂੰ ਬਲੱਡ ਪ੍ਰੈਸ਼ਰ ਹੋਇਆ, ਬਾਅਦ ਦੇ ਵਿੱਚ ਇਹ ਚੇਤਾ ਵਿਸਰ ਨਾ ਜਾਵੇ, ਜ਼ਰੂਰ ਇਹਦਾ ਕਰਨਾ ਵਿਚਾਰੇ ਦਾ। ਉਦਣ ਬਲੱਡ ਪ੍ਰੈਸ਼ਰ ਵੱਧ ਗਿਆ, ਇਹ ਕਦੇ ਕਦੇ ਵੱਧ ਜਾਂਦਾ ਨੌਜਵਾਨ ਦਾ, ਇਹਦਾ ਹੁਣੇ ਇਲਾਜ, ਇਹ ਸ਼ੁਰੂ ਹੀ ਹੋਈ ਆ ਜੇ, ਹੁਣੇ ਸੌਖਾ ਹੋ ਜੂਗਾ ਇਹਦਾ ਇਲਾਜ। ਹੁਣ ਮੈਂ ਕਥਾ 'ਚ ਨਹੀਂ ਇਹ ਗੱਲਾਂ ਕਰ ਸਕਦਾ, ਨਾਲੇ ਸ਼ਾਮ ਦਾ ਟਾਈਮ ਰੱਖਿਆ ਬੈ 10 ਮਿੰਟ, ਉਸ ਦੇ ਵੇਲੇ ਤੁਸੀਂ ਹੁੰਦੇ ਨੂੰ ਤੁਸੀਂ ਜਾਂਦੇ ਜਾਂਦੇ ਇਹ ਵਿਚਾਰ ਕਰ ਲਿਓ। ਤੇ ਦੂਸਰਾ ਇੱਕ ਸੰਤ ਹੋਇਆ ਤੇ ਉਹਨੇ ਵੀ ਐਸੀ ਗੱਲ ਕਹੀ ਹੈ, ਉਹ ਕਹਿੰਦਾ ਧਰਤੀ ਤੋਂ ਖੋਦਨ ਸਹਿ, ਧਰਤੀ ਉਹ ਹਿੰਦੀ ਸੀ, ਕਹਿੰਦੇ ਧਰਤੀ ਤੋਂ ਖੋਦਨ ਸਹਿ। ਤੇ ਤੁਹਾਡੇ 'ਚ ਬੜੇ ਦਾਨੇ ਸਿਆਣੇ PhDਆਂ ਜਿਹਨਾਂ ਨੇ ਕੀਤੀਆਂ, ਡਾਕਟਰ ਸਾਹਿਬਾਨ ਬੈਠੇ ਨੇ ਭਾਈ ਸਾਹਿਬ, ਰੱਖੇ ਬੜੇ ਬੜੇ ਵਿਦਵਾਨ ਬੈਠੇ ਹੋ ਤੁਸੀਂ ਮਿਲਿਆ। ਧਰਤੀ ਤੋਂ ਖੋਦਨ ਸਹਿ, ਕਾਟਨ ਸਹਿ ਬਨ ਰਾਏ। ਧਰਤੀ ਜਿਹੜੀ ਹੈ ਇਹਨੂੰ ਕੋਈ ਪੁੱਟਦਾ ਹੈ ਤਾਂ ਇਹ ਕਦੀ ਵਿਚਾਰੀ ਬੋਲਦੀ ਨਹੀਂ, ਚੁੱਪ ਕਰੀ ਰਹਿੰਦੀ ਹੈ, ਸਹਿਨ ਕਰ ਲੈਂਦੀ ਹੈ, ਸਾਹ ਨਹੀਂ ਕੱਢਦੀ। ਔਰ ਜਦੋਂ ਦਰਖਤ ਨੂੰ ਵੱਢਦੇ ਹੈ, ਬੋਲਦਾ ਦਰਖਤ ਵੀ ਨਹੀਂ ਹੈ। ਧਰਤੀ ਤੋਂ ਖੋਦਨ ਸਹਿ ਕਾਟਨ ਸਹਿਬਨ ਰਾਏ। ਤੇ ਹੁਣ ਅਗਲੀ ਗੱਲ ਕਰਦੇ ਨੇ, ਬੋਲ ਕਬੋਲ ਸਾਧੂ ਸਹਿ ਅਵਰ ਪੈ ਸਹਿਆ ਨਾ ਜਾਏ। ਕਿਸੇ ਦੇ ਖੋਟੇ ਬੋਲ ਇੱਕ ਸੰਤ ਸਹਾਰ ਸਕਦਾ, ਦੂਜਾ ਸਹਾਰ ਨਹੀਂ ਸਕਦਾ, ਲੋਕਾਂ ਕੋਲ ਮਾਦਾ ਹੈ ਨਹੀਂ ਸਹਾਰਨ ਦਾ। ਤੋ ਇਸ ਕਰਕੇ ਫਿਰ ਉਲਟਾ ਕੇ ਇਸੇ ਦਾ ਦੂਸਰੇ ਦੋਹਰੇ ਚ ਕਿਹਾ, ਕਹਿੰਦੇ ਧਰਤੀ ਖੋਦਤ ਬੋਲ ਹੀ। ਉਹ ਕਹਿੰਦੇ ਨਹੀਂ, ਗਲਤ ਕਹਿ ਹੋ ਗਿਆ ਮੇਰੇ ਕੋਲੋਂ। ਧਰਤੀ ਦਾ ਜਦੋਂ ਪੁੱਟਦੇ ਆ, ਕਹਿੰਦੇ ਆਵਾਜ਼ ਦਿੰਦੀ ਹੈ, ਉਹਦੀ ਆਵਾਜ਼ ਹੈ ਜਦੋਂ ਦਿੰਦੀ ਹੈ। ਧਰਤੀ ਤੋਂ ਖੋਦਨ ਸਹਿਤ ਕਿਹਾ ਗਿਆ, ਨਹੀਂ ਧਰਤੀ ਖੋਦਤ ਬੋਲ ਹੀ। ਕਾਠ ਕਟਤ ਕੁਰਲਾਏ। ਬਿਰਸ਼ ਵੀ ਕਹਿੰਦੇ ਰੋਂਦਾ ਦੇਖਿਆ ਗਿਆ ਜਦੋਂ ਵੱਢਦੇ ਆ, ਉਹ ਵੀ ਕੁਰਲਾਉਂਦਾ, ਆਵਾਜ਼ ਉਹਦੇ ਚ ਵੀ ਆਉਂਦੀ ਹੈ। ਪਰ ਕਹਿਣ ਲੱਗੇ ਬਈ ਇੱਕ ਸੰਤ ਹੈ ਜਿਹੜਾ ਤੱਤੀ ਤਵੀ ਤੇ ਬਹਿ ਕੇ ਵੀ ਬੋਲਦਾ ਨਹੀਂ, ਕਹਿੰਦਾ ਕੋਈ ਨੀ ਤੇਰਾ ਭਾਣਾ ਹੀ ਹੈ, ਤੇਰਾ ਕੀ ਆ ਮਿੱਠਾ ਲੱਗਾ ਹਰ ਨਾਮ ਪਦਾਰਥ ਨਾਮ। ਤੋ ਇਸ ਕਰਕੇ ਗੁਰਮੁਖ ਬਿਰਤੀ ਦੇ ਅੰਦਰ ਕੱਟ ਵਚਨ ਕਹੇ ਨਾ ਪ੍ਰੰਤ ਸਹੇ, ਤੇ ਗੁਰੂ ਕਿਰਪਾ ਕਰੇ। ਆਓ ਹੁਣ ਸ਼ਹੀਦਾਂ ਨੂੰ ਪ੍ਰਣਾਮ ਕਰੀਏ ਤੇ ਮੈਂ 5 ਮਿੰਟ ਤੁਹਾਡੇ ਕੇਵਲ ਜੂਨ 1984 ਦੇ ਸਮੂਹ ਸ਼ਹੀਦਾਂ, ਨਿੱਕੇ ਬੱਚੇ ਤੋਂ ਲੈ ਕੇ ਬਿਰਧਾਂ ਤੱਕ, ਤੇ ਉਹਨਾਂ ਸ਼ਹੀਦਾਂ ਦੇ ਪ੍ਰਥਾਏ 5 ਮਿੰਟ ਗੁਰਮੰਤਰ ਦਾ ਜਾਪ ਆਪ ਵੀ ਕਰੂੰ ਤੇ ਤੁਹਾਡੇ ਕੋਲੋਂ ਕਰਾਉਣਾ ਚਾਹੁੰਦਾ। ਤੁਸੀਂ ਸਹਿਯੋਗ ਦੇਣਾ, ਬੀਬੀਆਂ ਨੇ, ਭਾਈਆਂ ਨੇ, ਜਿਹਨਾਂ ਤੋਂ ਚੌਂਕੜੇ ਮਾਰ ਸਕਦੇ ਹੋ, ਸਰੀਰ ਨੂੰ ਤਕਲੀਫ ਨਹੀਂ, ਚੌਂਕੜੇ ਮਾਰ ਲਓ, ਨੇਤਰ ਬੰਦ ਕਰ ਲਓ, ਜਿਹਨਾਂ ਦੇ ਗੋਡਿਆਂ ਦੀ ਤਕਲੀਫ ਹੈ, ਚੌਂਕੜਾ ਨਹੀਂ ਮਾਰ ਹੁੰਦਾ, ਵਹਿਮ ਨਾ ਕਰਿਓ, ਇਹ ਨਾ ਸਮਝੇ ਵੀ ਖਾਨੀ ਇਹਦੇ ਨਾਲ ਹਾਜ਼ਰੀ ਨਹੀਂ ਲੱਗਣੀ, ਉਹ ਤਕਲੀਫ ਹੋ ਸਕਦੀ। ਨੇਤਰ ਬੰਦ ਕਰਕੇ ਅੰਦਰ ਝਾਤੀ ਮਾਰਿਓ, ਤੁਹਾਨੂੰ ਅਕਾਲ ਤਖਤ ਤੇ ਤੋਪਾਂ ਦੇ ਨਾਲ ਢਿਹਾ ਹੋਈ ਬਿਲਡਿੰਗ ਨਜ਼ਰ ਆਏਗੀ, ਔਰ ਤੁਹਾਨੂੰ ਸਾਰੇ ਸਰੋਵਰ ਦੇ ਚ ਖੂਨ, 1984 ਵਿੱਚ ਅੰਮ੍ਰਿਤ ਸਰੋਵਰ ਦੇ ਵਿੱਚ ਲਾਲ ਰੰਗ ਦਿਸੇਗਾ, ਤੇ ਪ੍ਰਕਰਨਾਂ ਦੇ ਤੁਹਾਡੇ ਵੀਰਾਂ ਤੇ ਭੈਣਾਂ ਦੀਆਂ ਲਾਸ਼ਾਂ ਦੇਖਣਗੀਆਂ, ਤੇ ਵਾਹਿਗੁਰੂ ਵਾਹਿਗੁਰੂ ਕਹਿੰਦਿਆਂ ਤੇ ਉਹਨਾਂ ਵੀਰਾਂ ਨੂੰ ਨਮਸਕਾਰ ਕਰਿਓ ਭਾਈ। ਨੇਤਰ ਬੰਦ ਕਰਕੇ 5 ਮਿੰਟ, ਜ਼ਿਆਦਾ ਨਹੀਂ, ਫਿਰ ਆਪਾਂ ਸ਼ਹੀਦਾਂ ਦੀ ਗੱਲ ਕਰਦੇ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ,
ਬੀਬੀ ਉਹ ਤੀਸਰੇ ਹਿੱਸੇ ਚ ਹੁਣ ਬੋਲੋ।
ਵਾਹਿ ਗੁਰੂ ਵਾਹਿਗੁਰੂ ਵਾਹਿ ਗੁਰੂ, ਵਾਹਿ ਗੁਰੂ ਵਾਹਿਗੁਰੂ ਵਾਹਿ ਗੁਰੂ, ਵਾਹਿ ਗੁਰੂ ਵਾਹਿਗੁਰੂ ਵਾਹਿ ਵਾਹਿ ਗੁਰੂ ਵਾਹਿਗੁਰੂ ਵਾਹਿ ਗੁਰੂ।
ਇਹ ਜ਼ਰੂਰੀ ਅਹਿਸਾਸ ਜੀ ਕੱਲ ਨੂੰ ਵੀ ਐਸਾ ਹੀ ਕਰਨਾ ਜ਼ਿਆਦਾ ਨਹੀਂ ਤਾਂ 5 ਮਿੰਟ ਸ਼ੁਰੂ ਦੇ ਵਿੱਚ ਆਓ ਸ਼ਹੀਦ ਸ਼ਬਦ ਜਿਹੜਾ ਹੈ ਕਿਸ ਭਾਸ਼ਾ ਦਾ ਹੈ ਔਰ ਉਸ ਭਾਸ਼ਾ ਦੇ ਵਿੱਚ ਇਹਦੇ ਅਰਥ ਕੀ ਲਏ ਜਾਂਦੇ ਹੈ ਤੇ ਦੂਸਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਜਿੱਥੇ ਹੋਰ ਅੰਮ੍ਰਿਤ ਬਾਣੀਆਂ ਸ਼ਬਦ ਉਪਦੇਸ਼ ਰੂਪ ਹੈ ਉੱਥੇ ਗੁਰੂ ਗ੍ਰੰਥ ਸਾਹਿਬ ਦੇ ਜੀ 2 ਵਾਰੀ ਸ਼ਹੀਦ ਪਦ ਆਇਆ ਹੈ ਇਸ ਤੋਂ ਵੱਧ ਆਇਆ ਹੋਵੇ ਮੇਰੇ ਨਿਗਾਹ 'ਚ ਨਾ ਹੋਵੇ ਮੈਂ ਦਾਅਵਾ ਨਹੀਂ ਕਰਦਾ ਪਰ 5 ਵਾਰ ਗੁਰੂ ਗ੍ਰੰਥ ਸਾਹਿਬ ਦੀ ਕਥਾ ਮਹਾਰਾਜ ਨੇ ਅਰਥਾਂ ਸ਼ਾਇਦ ਦਾਸ ਦੇ ਕੋਲੋਂ ਹਾਜ਼ਰੀ ਭਰਵਾਈ ਹੈ ਅਰਥ ਦੇਖਣ ਦਾ ਸੁਣਨ ਦਾ ਪੜ੍ਹਨ ਦਾ ਵਿਚਾਰਨ ਦਾ ਸਮਾਂ ਮਿਲਿਆ ਪਰ 2 ਹੀ ਸ਼ਬਦ ਮੈਨੂੰ ਮਿਲੇ ਹੈ ਤੇ ਜੇ ਕੋਈ ਹੋਰ ਹੋਵੇ ਮੇਰੇ ਧਿਆਨ 'ਚ ਨਾ ਹੋਵੇ ਤਾਂ ਮੈਂ ਉਹਦਾ ਧੰਨਵਾਦ ਕਰੂੰ ਜਿਹੜਾ ਉਹਦੇ 'ਚ ਹੋਰ ਵਾਧਾ ਕਰੇਗਾ ਇੱਕ ਥਾਂ ਆਉਂਦਾ ਹੈ ਪੀਰ ਪੈਗੰਬਰ ਸਾਲਕ ਸਾਧਕ ਸੋਹੰਦੇ ਔਰ ਸ਼ਹੀਦ ਇੱਕ ਤਾਂ ਇੱਥੇ ਆਇਆ ਇਸ ਤੁਕ 'ਚ ਸ਼ਹੀਦ ਦੂਸਰਾ ਜਾ ਕੇ ਈਦ ਬਕਰੀਦ ਗੋਲ ਜਾ ਕੇ ਈਦ ਬਕਰੀਦ ਕੁਲ ਗਊਰ ਬਦ ਕਰ ਹੈ ਮਾਨੀਏ ਸੇਖ ਸ਼ਹੀਦ ਪੀਰਾ ਪਦ ਕਬੀਰ ਸਾਹਿਬ ਇਹ 2 ਵਾਰੀ ਸ਼ਹੀਦ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੋਇਆ ਪ੍ਰਾਪਤ ਹੁੰਦਾ ਹੈ ਔਰ ਸ਼ਹੀਦ ਸ਼ਬਦ ਜਿਹੜਾ ਹੈ ਇਸਲਾਮ ਦੇ ਪੁਸਤਕਾਂ ਵਿੱਚ ਵੀ ਲਿਖਿਆ ਹੋਇਆ ਉੱਥੇ ਲਿਖਿਆ ਹੈ ਕਿ ਜਿਹੜੀ ਤਸਵੀ ਹੈ ਇਹਨਾਂ ਦੀ ਆਪਾਂ ਜਿਹਨੂੰ ਮਾਲਾ ਕਹਿੰਦੇ ਹਾਂ ਤਸਵੀ ਕਹਿੰਦੇ ਉਹਦੇ 100 ਮਣਕੇ ਹੈ ਤੇ ਉੱਪਰ ਮੇਰੂ ਮਣਕਾ ਅਲੱਗ ਹੈ 7100 ਮਣਕੇ ਦੀ ਮਾਲਾ ਹੈ ਮੇਰੂ ਹੈ ਤੇ ਹਿੰਦੂ ਭਰਾਵਾਂ ਦੀ ਮਾਲਾ ਫੇਰਨ ਦਾ ਤੇ ਸਿੱਖਾਂ ਦੇ ਵਿੱਚ ਮਾਲਾ ਫੇਰਨ ਦਾ ਜੇ ਕਿਤੇ ਉਹ ਜਾਪ ਦੀ ਗੱਲ ਹੈ ਤਾਂ ਤਰੀਕਾ ਜਿਹੜਾ ਹੈ ਸਾਡਾ ਅਲੱਗ ਹੈ ਤੇ ਉਹਨਾਂ ਦਾ ਅਲੱਗ ਹੈ ਅਸੀਂ ਇੱਕੋ ਹੀ ਨਾਮ ਵਾਹਿਗੁਰੂ 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 ਕਹਿ ਕੇ ਬਹੁਤ ਸਾਰੀਆਂ ਬੀਬੀਆਂ ਬਹੁਤ ਸਾਰੇ ਭਾਈ ਜਾਂ ਫਿਰ ਇੱਕੋ ਓੰਕਾਰ ਤੋਂ ਨਾਨਕ ਹੋਸੀ ਪੀਸਾ ਮੂਲ ਮੰਤਰ ਕੀਤਾ ਤੇ ਮਣਕਾ ਸਿੱਟ ਲਿਆ ਫਿਰ ਇੱਕ ਓਂਕਾਰ ਫਿਰ ਨਾਨਕ ਹੋਸੀ ਪੀਸਾ ਤੱਕ ਪੜ੍ਹਿਆ ਤੇ ਮਣਕਾ ਸਿੱਟ ਲਿਆ ਉਹਨਾਂ ਦੇ ਐਸਾ ਜੀ ਉਹਨਾਂ ਨੇ ਇੱਕ ਮਣਕੇ ਦੇ ਉੱਤੇ ਅੱਲਾਹ ਦਾ ਇੱਕ ਨਾਮ ਲੈਣਾ ਹੈ, ਸਿਫਤੀ ਨਾਮ, ਉਹਨੂੰ ਸਿਫਤੀ ਨਾਮ ਕਹਿੰਦੇ ਜਿਹਦੇ ਚ ਸਿਫਤ ਲਿਖੀ ਹੋਈ ਹੈ ਰੱਬ ਦੀ। ਸੌ ਸਿਫਤਾਂ ਦੀ ਲੜੀ ਹੈ ਮੁਸਲਮਾਨ ਦੇ ਕੋਲ, ਵੱਖਰੇ ਵੱਖਰੇ ਨਾਮ, ਉਹ ਸਿਫਤ ਇੱਕ ਮੰਨ ਕੇ ਤੇ ਇੱਕ ਸਿਫਤ ਕਰਨੀ ਹੈ ਉਹਨਾਂ ਨੇ। ਦੇਖੋ ਆਪਣੇ ਨਾਲੋਂ ਔਖਾ ਕੰਮ ਹੈ ਇਹਨਾਂ ਦਾ, ਵੈਸੇ ਤਾਂ ਆਪਣੇ ਨਾਲੋਂ ਸਾਰੇ ਕੰਮ ਔਖੇ ਨੇ ਇਹਨਾਂ ਦੇ। ਪੰਜ ਵਾਰੀ ਮਸੀਤ ਵਿੱਚ ਜਾਣਾ, ਨਵਾਜ਼ ਪੜ੍ਹਨੀ, ਸਾਡੀ ਤਾਂ ਦੋ ਵਾਰੀ ਜਾਣ 'ਚ ਬਸ ਹੋ ਜਾਂਦੀ ਹੈ, ਬਲਕਿ ਦੋ ਵਾਰੀ ਤਾਂ ਕਿਸੇ ਇੱਕ ਵਾਰੀ ਕਹੀ ਜਾਂਦੇ ਨੇ, ਇੱਕ ਵਾਰੀ ਜਾ ਕੇ ਕਹਿੰਦੇ ਚਲੋ ਇੱਕ ਵਾਰੀ ਜਾ ਆਏ। ਪਿੰਡਾਂ ਦੇ ਵਿੱਚ ਤਾਂ ਸਾਡੇ ਹੁਣ ਤੱਕ ਪੰਜਾਬ 'ਚ ਰਿਵਾਜ਼ ਹੈ, ਜੇ ਕਿਤੇ ਸੋਹਣੇ ਜਿਹੇ ਕੱਪੜੇ ਪਾਏ ਹੋਣ ਤਾਂ ਭਾਈ ਸਾਹਿਬ ਤਿਆਰ ਹੋ ਕੇ ਜਾਂਦੇ, ਫਲਾਨਾ ਸਿਆਂ ਦੇਖੀ ਅੱਜ ਤਿਆਰ ਤੂਰ ਹੋ ਕੇ ਕਿੱਧਰ ਨੂੰ ਚੱਲਿਆ, ਕਹਿੰਦਾ ਤੈਨੂੰ ਨਹੀਂ ਪਤਾ। ਕਾਹਦਾ? ਕਹਿੰਦਾ ਸੰਗਰਾਂਦ ਹੈ, ਅੱਜ ਗੁਰਦੁਆਰੇ ਚੱਲਿਆ, 29 ਦਿਨ ਨਹੀਂ ਗਿਆ, ਅੱਜ ਗਿਆ ਗੁਰਦੁਆਰੇ। ਮੁਸਲਮਾਨ ਰੋਜ਼ ਮਸੀਤ ਵਿੱਚ ਜਾ ਕੇ ਨਵਾਜ਼ ਪੜ੍ਹਨ ਦੀ ਹਦਾਇਤ ਹੈ। ਅਤੇ ਸ਼ੁਕਰ ਕਰੋ ਆਪਾਂ ਨੂੰ ਨਿਤਨੇਮ ਪੰਜਾਂ ਬਾਣੀਆਂ ਦਾ ਘਰ ਬੈਠ ਕੇ ਕਰਨ ਦੀ ਹਦਾਇਤ ਵੀ, ਉੱਥੇ ਵੀ ਕਰ ਸਕਦੇ ਹੋ, ਇੱਥੇ ਵੀ ਪਾਬੰਦੀ ਨਹੀਂ ਹੈ ਤੁਹਾਡੇ ਤੋਂ, ਤੁਰੇ ਜਾਂਦੇ ਵੀ ਕਰ ਸਕਦੇ ਹੋ, ਬਹਿ ਕੇ ਕਰ ਸਕਦੇ ਹੋ, ਉਠਤ ਬੈਠ ਸੋਭਤ ਨਾਮ, ਪਰ ਕਰਨੀਆਂ ਪੰਜ ਬਾਣੀਆਂ, ਗੁਰੂ ਦੇ ਹੁਕਮ ਤੋਂ ਬਾਹਰ ਨਹੀਂ ਜਾਣਾ। ਬਾਣੀਆਂ ਅੰਮ੍ਰਿਤ ਜਿਹੜਾ ਤਿਆਰ ਹੁੰਦਾ, ਜਿਹੜੀਆਂ ਬਾਣੀਆਂ ਪੜ੍ਹ ਕੇ ਤੂੰ ਸਿੱਖ ਬਣਿਆ ਨਾ, ਉਹ ਬਾਣੀਆਂ ਨਹੀਂ ਛੱਡਣੀਆਂ, ਇਹ ਗੁਰੂ ਦਾ ਹੁਕਮ ਹੈ। ਇਸ ਕਰਕੇ ਉਹ ਕਹਿੰਦੇ ਨੇ ਕਿ ਅੱਲਾਹ ਦਾ, ਉਹਨਾਂ ਦੇ ਪੁਸਤਕਾਂ ਦਾ ਲੇਖ ਕਹਿੰਦੇ ਅੱਲਾਹ ਦਾ ਜਾਤੀ ਨਾਮ, ਰੱਬ ਦਾ, ਖੁਦਾ ਦਾ ਜਾਤੀ ਨਾਮ ਹੈ ਅੱਲਾਹ, ਇਹ ਉਹਦਾ ਜਾਤੀ ਨਾਮ ਹੈ, ਬਾਕੀ ਕੋਈ ਨਾਮ ਨਹੀਂ ਜਾਤੀ, ਉਹ ਬਾਕੀ ਦੇ ਸਿਫਤੀ ਨਾਮ। ਜਿਵੇਂ ਗੁਰਮਤਿ ਦੇ ਵਿੱਚ ਕਿਹਾ ਗਿਆ ਹੈ, ਕਿਰਤਮ ਨਾਮ ਕਥੇ ਤੇਰੇ ਜਿਹਾ, ਸਤ ਨਾਮ ਤੇਰਾ ਪਰਾਪੂਰਬਲਾ। ਸਾਡੇ ਵੀ ਤਾਂ ਹੈਗੀ ਇਹ ਗੱਲ, ਥੋੜ੍ਹਾ ਜਿਹਾ ਫਰਕ ਹੁੰਦਾ ਤੇ ਸਮਝਣ ਦੀ ਲੋੜ ਹੈ ਉਹ ਗੱਲ। ਹੁਣ ਮੇਰੇ ਕਹਿਣ ਦਾ ਭਾਵ ਹੈ, ਉਹਨਾਂ ਦੇ ਸਿਫਤੀ ਨਾਮ ਇੱਕ ਤੋਂ ਸ਼ੁਰੂ ਕਰਕੇ ਜਦੋਂ ਨੌਵੇਂ ਥਾਂ ਤੇ ਜਾਵਾਂਗੇ ਨਾ, ਨੌਵੇਂ ਥਾਂ ਤੇ, ਉੱਥੇ ਖੁਦਾ ਨੂੰ, ਜਾਤੀ ਨਾਮ ਤਾਂ ਇਕੱਲਾ ਇੱਕ ਹੈ ਅੱਲਾ, ਬਸ ਇਹ ਹੈ ਉਹਨਾਂ ਜਾਤ। ਜਦੋਂ ਸਿਫਤੀ ਨਾਮ ਪੜ੍ਹਦੇ ਪੜ੍ਹਦੇ ਸਾਰੀ ਮਾਲਾ ਤੇ ਧਿਆਨ ਮਾਰੋਗੇ, ਕਿਸੇ ਮੌਲਵੀ ਨੂੰ ਪੁੱਛ ਲੈਣਾ, ਨੌਵੇਂ ਨੰਬਰ ਦੇ ਉੱਤੇ ਸ਼ਬਦ ਪਿਆ ਜਿਹਦੀ ਵਿਚਾਰ ਚੱਲ ਰਹੀ ਹੈ, ਸ਼ਹੀਦ ਰੱਬ ਨੂੰ ਕਿਹਾ ਗਿਆ। ਇਹਦਾ ਮਤਲਬ ਸ਼ਹੀਦ ਰੱਬ ਵਰਗੀ ਹਸਤੀ ਹੈ, ਛੋਟੀ ਜੀ ਨਹੀਂ ਹੈ। ਇਸਲਾਮ ਦੇ ਮਤ ਵਿੱਚ ਸ਼ਹੀਦ ਜੇ ਰੱਬ ਨੂੰ ਕਿਹਾ ਨਾ, ਤਾਂ ਫਿਰ ਬਈ ਸ਼ਹੀਦ ਜਿਹੜਾ ਰੱਬ ਦਾ ਰੂਪ ਹੋ ਗਿਆ, ਹੁਣ ਸਰੀਰ ਕਰਕੇ ਨਹੀਂ ਹੈ, ਉਹਦੇ ਵਿੱਚ ਹੀ ਮਿਲ ਗਿਆ ਜਾ ਕੇ। ਸ਼ਹੀਦ ਦਾ ਅਰਥ ਉਹਨਾਂ ਨੇ ਉਹੀ ਲਿਆ ਜੋ ਅਰਬੀ ਦੇ ਵਿੱਚ ਹੈ। ਇਸ ਕਰਕੇ ਜੋ ਇਹ ਕਿਹਾ ਗਿਆ ਗੁਰਬਾਣੀ ਦੀ ਤੋਕਹਿ ਨਾਲੇ ਇਹਦਾ ਚਿੰਤਨ ਹੋ ਜਾਊਗਾ, ਪੀਰ ਪੈਗੰਬਰ ਸਾਲਕ ਸਾਧਕ ਸੁਣਦੇ ਔਰ ਸ਼ਹੀਦ। ਪੀਰ ਦਾ ਅਰਥ ਗੁਰੂ, ਇੰਨਾ ਹੀ ਫਰਕ ਹੈ ਵੀ ਅਸੀਂ ਜਿਹਨਾਂ ਨੂੰ ਗੁਰੂ ਕਹਿੰਦੇ ਹਾਂ ਉਹ ਉਹਨਾਂ ਨੂੰ ਪੀਰ ਕਹਿੰਦੇ, ਭਾਸ਼ਾ ਦਾ ਅੰਤਰ ਹੈ ਉਹੀ ਹੈ। ਪੈਗੰਬਰ ਪੈਗਾਮ ਲਿਆਉਣ ਵਾਲੇ, ਜਿਹਨਾਂ ਨੂੰ ਖੁਦਾ ਦੇ ਦਰ ਤੋਂ ਪੈਗਾਮ ਆਉਂਦਾ ਹੈ, ਸੁਨੇਹਾ ਆਉਂਦਾ ਹੈ। ਆਇਤਾਂ ਦੇ ਰੂਪ ਦੇ ਵਿੱਚ ਮੁਹੰਮਦ ਸਾਹਿਬ ਨੂੰ ਆਇਤਾਂ ਉਤਰੀਆਂ, ਉਹਨਾਂ ਨੇ ਅੱਗੇ ਪ੍ਰਚਾਰ ਕੀਤਾ। ਇਸ ਕਰਕੇ ਉਹਨਾਂ ਨੂੰ ਪੈਗੰਬਰ ਕਿਹਾ ਜਾਂਦਾ, ਉਹ ਵੀ ਅੰਬਰ ਨਾਮ ਆਕਾਸ਼ ਦਾ ਹੈ, ਜਣੀ ਆਕਾਸ਼ ਬਾਣੀ ਜਿਹਨੂੰ ਅੰਬਰ ਤੋਂ ਹੋ ਰਹੀ ਹੈ, ਪੈਗਾਮ ਆ ਰਿਹਾ ਖੁਦਾ ਦਾ ਨੂੰ, ਪੈਗੰਬਰ ਤੋਂ ਪੈਗੰਬਰ ਅੰਬਰ ਆਕਾਸ਼ ਤੋਂ ਪੈਗਾਮ ਆ ਰਿਹਾ, ਜਿਹਨਾਂ ਨੂੰ ਉਹਨੂੰ ਪੈਗੰਬਰ ਕਹਿੰਦੇ, ਤੇ ਉਹਨਾਂ ਨੂੰ ਹੀ ਕਿਹਾ ਗਿਆ ਹੈ ਕਿ ਜੋ ਅੱਗੇ ਸੰਪਰਦਾ ਚਲਾਉਣ ਵਾਲੇ, ਜੈਸੇ ਕਿ ਜੀਸਸ ਜੀ ਔਰ ਜਾਂ ਫਿਰ ਮੁਹੰਮਦ ਸਾਹਿਬ ਜੀ, ਜਿਨ੍ਹਾਂ ਨੇ ਆਪਣੀਆਂ ਅੱਗੇ ਸੰਪਰਦਾਵਾਂ ਚਲਾਈਆਂ, ਉਹਨਾਂ ਨੂੰ ਪੈਗੰਬਰ ਕਿਹਾ। ਪੀਰ ਪੈਗੰਬਰ ਸਾਲਕ, ਸਾਲਕ ਨਾਮ ਹੈ ਗਿਆਨਵਾਨ ਦਾ, ਜਿਹਨੂੰ ਗਿਆਨ ਹੋਇਆ। ਸਾਧਕ, ਸਾਧਕ ਨਾਮ ਹੈ ਸਿਦਕ ਵਾਲੇ ਦਾ, ਜਿਹਨੂੰ ਆਪਣੇ ਗੁਰੂ ਪੀਰ ਤੇ ਸਿਦਕ ਹੈ, ਭਰੋਸਾ ਹੈ। ਸੋਹੰਦੇ
ਨਿਮਰਤਾ ਵਾਲੇ ਗਰੀਬੜੇ ਨਿਮਰਤਾ ਚ ਰਹਿ ਰਹੇ। ਪੀਰ ਪੈਗੰਬਰ ਸਾਲਕ ਸਾਧਕ ਸੋਹਦੇ ਔਰ ਸ਼ਹੀਦ ਸ਼ਹਾਦਤਾਂ ਦੇਣ ਵਾਲੇ ਕੁਰਬਾਨ ਹੋਣ ਵਾਲੇ ਉਹਨਾਂ ਦਾ ਚਿੰਤਨ ਕੀਤਾ। ਤੇ ਦੂਸਰੀ ਤੁਕ ਵਿੱਚ ਕਿਹਾ ਹੈ ਜਾਤ ਕੇ ਈਦ ਬਕਰੀਦ ਕੁਲ ਗਹੂਰੇ ਵੱਧ ਕਰੇ। ਮੈਂ ਉਸ ਕੁਲ ਵਿੱਚ ਜੰਮਿਆ, ਕਬੀਰ ਕਹਿੰਦਾ, ਜਿਸ ਕੁਲ ਦੇ ਲੋਕ ਈਦ ਨੂੰ ਬਕਰੀਦ ਨੂੰ ਗਊਆਂ ਵੱਢਦੇ ਆ, ਗਊਆਂ ਮਾਰਦੇ ਨੇ, ਵੱਧ ਕਰਦੇ ਨੇ, ਉਹਨਾਂ ਦਾ ਨਾਸ਼ ਕਰਦੇ ਨੇ। ਤੇ ਖਾਲਸੇ ਨੂੰ ਤਾਂ ਭਾਈ ਗਊ ਗਰੀਬ ਦੀ ਰੱਖਿਆ ਕਰਨ ਵਾਲਾ ਹੁਕਮ ਦਿੱਤਾ ਗੁਰੂ ਨੇ, ਗਊ ਗਰੀਬ ਦੀ ਰੱਖਿਆ ਕਰਨੀ। ਗਰੀਬ ਬੱਕਰੀ ਦੀ ਰੱਖਿਆ ਨਹੀਂ ਲਿਖੀ, ਗਰੀਬ ਮੱਝ ਦੀ ਨਹੀਂ ਲਿਖੀ, ਗਊ ਕਿਉਂ ਲਿਖੀ ਹੈ? ਇਹਦੇ ਪਿੱਛੇ ਤਾਂ ਬਹੁਤ ਲੰਮੀਆਂ ਚੌੜੀਆਂ ਗੱਲਾਂ, ਉਹਨਾਂ ਦੀ ਵਿਚਾਰ ਇਹਦੇ ਵਿੱਚ ਛੇੜਨੀ ਵਾਜਬ ਨਹੀਂ ਹੈ। ਸੋ ਇਸ ਕਰਕੇ ਜਾ ਕੇ ਈਦ ਬਕਰੀਦ ਕੁਲ ਮੇਰੀ ਕੁਲ ਉਹ ਹੈ ਗਊਰੇ ਵੱਧ ਕਰੇ, ਗਊਆਂ ਕੱਟਦੇ ਹੈ, ਮਾਨੀ ਹੈ, ਮੰਨਦੇ ਕਿਹਨੂੰ? ਸੇਖ ਮੁਸਲਮਾਨਾਂ ਦੇ ਵਿੱਚ ਵੀ ਇਸੇ ਤਰ੍ਹਾਂ ਦੀਆਂ ਕੁਝ ਜਾਤਾਂ ਜਿਵੇਂ ਬ੍ਰਾਹਮਣਾਂ ਨੇ ਬਣਾਈਆਂ ਉਹਨਾਂ ਦੇ ਵਿੱਚ ਵੀ ਬਣੀਆਂ ਹੋਈਆਂ, ਜਿਵੇਂ ਹਿੰਦੂ ਮਤ ਦੇ ਵਿੱਚ ਬ੍ਰਾਹਮਣ ਮੰਨਦਾ ਵੀ ਮੈਂ ਸਾਰਿਆਂ ਤੋਂ ਸ੍ਰੇਸ਼ਟ ਹੈ, ਗੁਰਮਤ ਦੇ ਵਿੱਚ ਤਾਂ ਵਿਤਕਰਾ ਨਹੀਂ ਹੈ ਇਹ, ਕੋਈ ਬ੍ਰਾਹਮਣ ਮੰਨਦਾ ਮੈਂ ਉੱਚਾ। ਬਾਕੀ ਦੇ ਕੁਲ ਵਾਲੇ ਕਹਿੰਦੇ ਨੇ ਬ੍ਰਾਹਮਣ ਹੈ। ਕਦੇ ਕੋਈ ਸਮਾਂ ਸੀ ਬ੍ਰਾਹਮਣ ਦੀ ਪੂਜਾ ਇੱਕ ਸਾਧੂ ਦੀ ਤਰ੍ਹਾਂ ਹੁੰਦੀ ਸੀ, ਆਚਾਰ ਤੋਂ ਡਿੱਗ ਪਏ ਤੇ ਗੱਲ ਵਿਗੜ ਗਈ। ਤੇ ਉਹਨਾਂ ਦੇ ਵਿੱਚ ਬ੍ਰਾਹਮਣਾਂ ਦੀ ਥਾਂ ਤੇ ਸ਼ੇਖ ਜਾਤੀ ਹੈ, ਹੁਣ ਤਾਂ ਭਰਾਈਆਂ ਨੂੰ ਵੀ ਸ਼ੇਖ ਕਹਿਣ ਲੱਗ ਗਏ ਨਾ, ਉਹ ਨਹੀਂ ਭਰਾਈਆਂ ਵਾਲੇ ਨੇ ਹੈ ਦੂਏ ਸ਼ੇਖ ਜਾਤੀ ਉੱਤੋਂ ਜਾ ਕੇ ਮੰਨੀ। ਉਹਨਾਂ ਦੇ ਵਿਚਾਰ ਨੇ ਹਿੰਦੂ ਮਤ ਦੇ ਵਿਚਾਰ ਨੇ ਮਾਨੀਆ ਸੇਖ ਤੇ ਅੱਗੇ ਲਿਖਿਆ ਸ਼ਹੀਦ ਪੀਰਾ। ਗੁਰੂਆਂ ਨੂੰ ਵੀ ਮੰਨਦੇ ਆ, ਸ਼ੇਖਾਂ ਨੂੰ ਵੀ ਮੰਨਦੇ ਆ, ਸ਼ਹੀਦਾਂ ਨੂੰ ਵੀ ਮੰਨਦੇ ਆ। ਇਹ ਤਾਂ ਹੈ ਇਸ ਤੁਕ ਦੇ ਥੋੜੇ ਜਿਹੇ ਅਰਥ ਜਿਹੜੇ ਜ਼ਰੂਰੀ ਬਣਦੇ ਸੀ ਹੈ। ਤੇ ਹੁਣ ਹੈ ਵੀ ਇਹ ਕਿਸ ਭਾਸ਼ਾ ਦਾ ਸ਼ਬਦ ਹੈ? ਇਹ ਜੀ ਅਰਬੀ ਭਾਸ਼ਾ ਦਾ ਸ਼ਬਦ। ਅਰਬੀ ਦੇ ਅੰਦਰ ਇਹਦਾ ਸ਼ਬਦ ਦਾ ਪ੍ਰਯੋਗ ਕਾਹਦੇ ਲਈ ਕੀਤਾ ਜਾਂਦਾ ਹੈ? ਸ਼ਹਾਦਤ ਦੇਣ ਵਾਲੇ ਨੂੰ ਅਰਬੀ ਦੇ ਵਿੱਚ ਸ਼ਹੀਦ ਕਹਿੰਦੇ, ਸ਼ਹਾਦਤ ਦੇਣ ਵਾਲਾ। ਹੁਣ ਗੱਲ ਅੱਗੇ ਤੁਰੇਗੀ, ਸ਼ਹਾਦਤ ਕੀ ਹੁੰਦੀ ਹੈ? ਗਵਾਹੀ, ਗਵਾਹੀ ਦੇਣ ਵਾਲਾ। ਹੁਣ ਤੱਕ ਅਦਾਲਤਾਂ ਦੇ ਵਿੱਚ ਇਹ ਭਾਸ਼ਾ ਵਰਤੀ ਜਾਂਦੀ ਹੈ ਕਿ ਫਲਾਣੇ ਦੀ ਸ਼ਹਾਦਤ ਹੈ ਗਵਾਹੀ। ਹੁਣ ਇਹਨੂੰ ਅਰਥ ਨੂੰ ਹੋਰ ਸਪਸ਼ਟ ਕਰੀਏ ਤਾਂ ਅਰਥ ਬਣਦਾ ਹੈ ਕਿ ਸਵਾਮੀ ਦੇ ਧਰਮ ਦਾ ਅਜਿਹਾ ਕਾਰਿਆ ਕਰਨ ਵਾਲਾ ਜਿਹਦੀ ਲੋਕ ਗਵਾਹੀ ਦੇਣ ਉਹਨੂੰ ਕਹਿੰਦੇ ਨੇ ਸ਼ਹੀਦ। ਦੋ ਤਿੰਨ ਅਰਥ ਇਹ ਹੋ ਗਏ। ਹੁਣ ਅੱਗੇ ਇਹਦਾ ਅਰਥ ਹੈ ਨਿਸ਼ਾਵਰ ਹੋਣ ਵਾਲਾ, ਕੁਰਬਾਨ ਹੋਣ ਵਾਲਾ, ਚੌਥਾ ਅਰਥ ਇਹ ਹੈ। ਤੇ ਪੰਜਵਾਂ ਅਰਥ ਹੈ ਧਰਮ ਯੁੱਧ ਵਿੱਚ ਜਿਸਨੇ ਆਪਣਾ ਜੀਵਨ ਅਰਪ ਦਿੱਤਾ ਸ਼ਹੀਦ, ਜੀਵਨ ਅਰਪ ਦਿੱਤਾ, ਜੀਵਨ ਸਮਾਪਤ ਕਰ ਧਰਮ ਦੇ ਨਾਂ ਤੇ ਧਰਮ ਯੁੱਧ ਵਿੱਚ। ਇਸ ਤੋਂ ਅੱਗੇ ਅਰਥ ਦਾ ਬਣਦਾ ਹੈ ਕਿ ਧਰਮ ਦੇ ਵਾਸਤੇ ਕਿਸੇ ਵੀ ਤਰੀਕੇ ਦੇ ਨਾਲ ਜਿਹੜੇ ਵਿਅਕਤੀ ਨੂੰ ਮਾਰ ਦਿੱਤਾ ਗਿਆ ਹੈ ਉਹ ਸ਼ਹੀਦ ਹੈ। ਭਾਵੇਂ ਉਹਨੂੰ ਕੋ ਕੋ ਕੇ ਮਾਰ ਦਿੱਤਾ, ਭਾਵੇਂ ਗੋਲੀ ਮਾਰ ਕੇ ਮਾਰਤਾ, ਭਾਵੇਂ ਪੱਥਰ ਮਾਰ ਕੇ ਮਾਰ ਦਿੱਤਾ, ਭਾਵੇਂ ਜ਼ਹਿਰ ਪਿਆ ਕੇ ਮਾਰ ਦਿੱਤਾ, ਭਾਵੇਂ ਫਾਂਸੀ ਦੇ ਕੇ ਮਾਰ ਦਿੱਤਾ, ਸ਼ਹੀਦ, ਕਿਉਂਕਿ ਧਰਮ ਦੇ ਵਾਸਤੇ ਮਾਰਿਆ, ਘਸੀਟ ਕੇ ਮਾਰਿਆ ਗਿਆ, ਕਿਸੇ ਤਰੀਕੇ ਪਾਣੀ ਦੇ ਵਿੱਚ ਡੋਬ ਕੇ ਮਾਰਤਾ ਜਾਂ ਅੱਗੇ ਸਾੜ ਕੇ ਮਾਰਤਾ, ਕਿਤੇ ਇੱਕ ਤਰੀਕਾ। ਮੁਗਲਾਂ ਨੇ ਸਾਡੇ ਮਾਰਨ ਵਾਸਤੇ 10 ਤਰੀਕੇ ਰੱਖੇ ਹੋਏ ਸੀ ਉਸ ਵੇਲੇ, 10 ਤਰੀਕਿਆਂ ਦੇ 10 ਮੌਤਾਂ ਸਾਡੇ ਲਈ ਨਿਸ਼ਚਿਤ ਸੀ ਵੀ ਕਿਵੇਂ ਮਾਰਨੇ ਸੀ ਲੋਕਾਂ ਨੂੰ, 10 ਤਰੀਕੇ ਵਰਤੇ ਉਹਨਾਂ ਲੋਕਾਂ। ਤੇ ਇਸ ਕਰਕੇ ਭਾਈ ਇਹ ਸ਼ਹੀਦ ਦੀ ਪਰਿਭਾਸ਼ਾ ਤੇ ਕੁਝ ਇਹ ਵਿਚਾਰਾਂ ਸਨ ਜਿਹੜੀਆਂ ਆਪਣੇ ਸੁਣੀਆਂ। ਤੇ ਸ਼ਹਾਦਤ ਦੇਣ ਵਾਲਾ ਜਿਹੜਾ ਹੈ, ਗਵਾਹ ਜਣੀ ਗਵਾਹੀ, ਗਵਾਹ ਇੱਕ ਅਜਿਹੀ ਸ਼ਕਤੀ ਹੈ ਜੱਜ ਦੀ ਅਦਾਲਤ ਦੇ ਵਿੱਚ, ਜਿਸ ਨੇ ਤੱਕੜੀ ਫੜ ਕੇ ਸੱਚ ਤੇ ਝੂਠ ਨੂੰ ਤੋਲ ਕੇ ਰੱਖ ਦੇਣਾ ਵੀ ਸੱਚ ਕੀ ਹੈ, ਉਹਦਾ ਨਿਰਣਾ ਕਰਨਾ, ਦੁੱਧੋਂ ਪਾਣੀ, ਪਾਣੀਓਂ ਦੁੱਧ ਛਾਣ ਕੇ ਰੱਖ ਦੇਣਗੇ। ਗਵਾਹ ਨੇ ਦੱਸਣਾ ਹੈ ਸੱਚ ਕੀ ਹੈ। ਗਵਾਹਾਂ ਦੇ ਸਿਰ ਤੇ ਅਦਾਲਤਾਂ ਦੇ ਫੈਸਲੇ ਹੁੰਦੇ ਨੇ। ਇੱਥੇ ਵੀ ਤਾਂ ਕਹਿੰਦੇ ਜਿਹਨੇ ਵਿਟਨੈਸ ਕਹਿੰਦੇ, ਗਲਤ ਹੋ ਗਈ ਹੈ, ਭਾਸ਼ਾ ਦੀ ਫਰਕ ਹੈ। ਤੇ ਹੁਣ ਕੁਰਬਾਨ ਹੋਣ ਵਾਲੇ ਨੇ ਸਰੀਰ ਦੀ ਅਹੁਤੀ ਤਾਂ ਦੇ ਦਿੱਤੀ ਹੈ, ਪਰ ਸੱਚ ਦੇ ਨਾਲ ਨਵਾ ਦਿੱਤੀ, ਝੂਠ ਦਾ ਪ੍ਰਭਾਵ ਨਹੀਂ ਮੰਨਿਆ, ਸਰੀਰ ਛੱਡ ਦਿੱਤਾ ਪਰ ਸੱਚ ਨਹੀਂ ਛੱਡਿਆ। ਤੇ ਲੋਕੀ ਗਵਾਹੀ ਦੇਣਗੇ, ਦੇਖੋ ਜੀ ਵੀ ਇਹ ਬੇਗੁਨਾਹ ਮਾਰਿਆ ਗਿਆ, ਸਰਕਾਰ ਦੀ ਗਲਤੀ ਸੀ, ਇਹਦੀ ਕੋਈ ਗਲਤੀ ਨਹੀਂ ਸੀ। ਉਹ ਸਭ ਸ਼ਹੀਦ ਦੀ ਪਰਿਭਾਸ਼ਾ ਵਿੱਚ ਆਉਂਦੇ ਨੇ। ਫਿਰ ਇਹੀ ਕੁਛ ਹੋਇਆ 1984 ਵਿੱਚ, ਸਾਰੇ ਸ਼ਹੀਦ ਨੂੰ, ਨਿੱਕੇ ਨਿੱਕੇ ਬੱਚੇ ਸ਼ਹੀਦ ਨੂੰ। ਸ਼ਹੀਦਾਂ ਦੇ ਉੱਤੇ ਵਿਚਾਰ ਗੋਸ਼ਟੀ ਹੋਏਗੀ ਸ਼ਹੀਦਾਂ ਤੇ, ਉੱਥੇ ਇੱਕ ਵਿਸ਼ਾ ਰੱਖਿਆ ਗਿਆ, ਕਹਿੰਦੇ ਵੀ ਇਹ ਦੇਖੋ ਦੁਨੀਆਂ ਦੇ ਵਿੱਚ ਸਭ ਤੋਂ ਛੋਟੀ ਉਮਰ ਦਾ ਸ਼ਹੀਦ ਕਿਹੜਾ ਹੈ, ਸ਼ਹੀਦ ਦੀ ਸਭ ਤੋਂ ਛੋਟੀ ਉਮਰ ਹੋਵੇ ਇੱਕ, ਨੰਬਰ 2 ਕੁਰਬਾਨੀ ਸਭ ਤੋਂ ਵੱਡੀ ਹੋਵੇ, ਉਹਨੂੰ ਅਸੀਂ ਕਹਾਂਗੇ ਵੀ ਇਹ ਸਭ ਤੋਂ ਸ਼ਹੀਦਾਂ ਦੇ ਵਿੱਚ ਸਭ ਤੋਂ ਵੱਡਾ ਸ਼ਹੀਦ ਇਹ ਹੈ, ਇਹ ਤੋਂ ਵੱਡਾ ਕੋਈ ਨਹੀਂ ਦੁਨੀਆਂ। ਔਰ ਇਹ ਵੀ ਕੋਈ ਨਹੀਂ ਵੀ ਮੁਸਲਮਾਨ ਹੋਵੇ ਜਾਂ ਹਿੰਦੂ ਹੋਵੇ, ਜੈਨੀ ਹੋਵੇ ਜਾਂ ਬੋਧੀ ਹੋਵੇ, ਈਸਾਈ ਹੋਵੇ ਜਾਂ ਮੁਸਾਈ ਹੋਵੇ, ਪੂਰੀ ਦੁਨੀਆਂ ਦੇ ਇਤਿਹਾਸ ਨੂੰ ਖੋਜ ਕੇ ਦੱਸੋ ਨਿਰਣਾ ਕਰਕੇ। ਵਿਦਵਾਨਾਂ ਨੇ ਖੋਜਣਾ ਸ਼ੁਰੂ ਕੀਤਾ, ਪੜ੍ਹਨਾ ਸ਼ੁਰੂ ਕੀਤਾ, ਪੜ੍ਹਦਿਆਂ 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 ਜਿਵੇਂ ਰਿੜਕਦਿਆਂ ਰਿੜਕਦਿਆਂ ਅਖੀਰ ਨੂੰ ਮੱਖਣ ਦਾ ਪੇੜਾ ਸਾਹਮਣੇ ਬਾਹਰ ਆ ਜਾਂਦਾ, ਇੱਕ ਸਿਧਾਂਤ ਨਿਕਲਿਆ ਤੇ ਨਿਰਣਾ ਹੋਇਆ ਕਿ ਸਭ ਤੋਂ ਛੋਟੀ ਉਮਰ ਦਾ ਤੇ ਸਭ ਤੋਂ ਵੱਡੀ ਕੁਰਬਾਨੀ ਕਰਨ ਵਾਲਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਛੋਟਾ ਪੁੱਤਰ ਬਾਬਾ ਫਤਿਹ ਸਿੰਘ ਹੈ। ਗਤਿ ਕੇ ਆਖੋ ਸਤਨਾਮ ਸ੍ਰੀ ਬਾਬਾ ਫਤਿਹ ਸਿੰਘ। ਇਹਦੇ ਤੇ ਫਿਰ ਚਰਚਾ ਸ਼ੁਰੂ ਹੋ ਗਈ, ਕਹਿੰਦੇ ਜੀ ਦੇਖੋ ਕੁਛ ਲੋਕ ਕਹਿੰਦੇ ਅਸੀਂ ਇਹਦੇ ਨਾਲ ਸਹਿਮਤ ਨਹੀਂ, ਦੱਸੋ ਇਹਦੀ ਵਿਚਾਰ ਕਰ ਲਓ। ਕਹਿੰਦੇ ਜੀ ਦੇਖੋ ਇਹ ਦੱਸੋ, ਜਿਹੜੇ ਨਿੱਕੇ ਨਿੱਕੇ ਬੱਚੇ ਮਾਵਾਂ ਦੇ ਸਾਹਮਣੇ ਮੀਰ ਮੰਨੂ ਦੇ ਵੇਲੇ ਨੇਜਿਆਂ 'ਚ ਪਰੋ ਪਰੋ ਕੇ ਉੱਪਰ ਨੂੰ ਵਗਾ ਕੇ ਮਾਰਨਾ ਤੇ ਹੇਠਾਂ ਨੇਜਾ ਕਰ ਦੇਣਾ, ਬੱਚਾ ਕੁਰਲਾ ਰਿਹਾ ਤੇ ਉਹ ਵਰਸ਼ਾ ਉਹਦੇ ਢਿੱਡ ਦੇ ਵਿੱਚ ਦੀ ਲੰਘ ਜਾਂਦਾ ਤੇ ਮਾਂ ਵੇਖ ਰਹੀ ਹੈ, ਵਾਹਿਗੁਰੂ ਵਾਹਿਗੁਰੂ ਕਹਿ ਰਹੀ ਹੈ, ਤੇ ਮਾਂ ਦੀ ਝੋਲੀ ਦੇ 'ਚ ਉਹਨੂੰ ਵੱਢ ਵੱਢ ਕੇ ਉਹਦੀਆਂ ਆਂਦਰਾਂ ਦਾ ਹਾਰ ਪਰੋ ਕੇ ਉਹ ਮਾਂ ਦੇ ਗਲ ਵਿੱਚ ਪਾਇਆ ਜਾਂਦਾ, ਸਾਂਭਲਾ ਆਪਣਾ ਲਾਡਲਾ। ਸ਼ੰਕਾਬਾਦੀ ਕਹਿੰਦਾ ਕੀ ਸ਼ਹੀਦ ਨਹੀਂ ਮੰਨਦੇ ਤੁਸੀਂ ਉਹਨੂੰ, ਬਾਬਾ ਫਤਿਹ ਸਿੰਘ ਤੋਂ ਛੋਟੀ ਉਮਰ ਦਾ। ਉਹ ਕਹਿਣਗੇ ਇਹ ਮੰਨਦੇ ਹਾਂ ਵੀ ਸ਼ਹੀਦ ਹੈ, ਇਹ ਵੀ ਮੰਨਦੇ ਹਾਂ ਵੀ ਛੋਟੀ ਉਮਰ ਦਾ, ਪਰ ਬਾਬੇ ਫਤਿਹ ਸਿੰਘ ਤੋਂ ਕੁਰਬਾਨੀ ਵੱਡੀ ਨਹੀਂ ਹੈ ਜੀ। ਕਿਉਂ? ਕਹਿਣ ਲੱਗੇ ਦੇਖੋ ਉਹ ਬੱਚੇ ਮੌਤ ਤੋਂ ਡਰਦੇ ਚੀਕਾਂ ਮਾਰਦੇ ਸ਼ਹੀਦ ਹੋਏ ਹੈ, ਸ਼ਹੀਦ ਤਾਂ ਹੈ ਲੇਕਿਨ ਬਾਬਾ ਫਤਿਹ ਸਿੰਘ ਦੀ ਕੋਈ ਚੀਕ ਸੁਣੀ ਕਿਸੇ ਨੇ? ਕਿਵੇਂ ਕਹਿ ਦੀ ਉਹ ਤੋਂ ਵੱਡੀ ਕੁਰਬਾਨੀ ਹੈ ਬਾਬਾ ਫਤਿਹ ਸਿੰਘ? ਕਹਿਣ ਲੱਗੇ ਜੀ ਚਲੋ ਠੀਕ ਹੈ, ਮੀਰ ਮਨੂ ਦੇ ਸਮੇਂ ਮੁੱਲਾ ਪਰਦਾਖੇ ਜਿਹੜਾ ਜਥੇਦਾਰ ਮੱਲ ਸਿੰਘ ਜੀ ਐਗਜੈਕਟਿਵ ਦੇ ਮੈਂਬਰ ਸਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਉਹਨਾਂ ਦੇ ਵੇਲੇ ਹੇਠਾਂ ਧਰਤੀ ਤੋਂ ਖੋਜਿਆਂ ਗੁਰਸਿੱਖਾਂ ਦੀਆਂ ਕਿਰਪਾਨਾਂ ਤੇ ਪਿੰਜਰੇ ਨਿਕਲੇ, ਜਿਹੜੇ ਉਸ ਵੇਲੇ ਸੰਸਕਾਰ ਵੀ ਨਹੀਂ ਨਸੀਬ ਹੋਇਆ ਜਿਨ੍ਹਾਂ ਨੂੰ ਧਰਤੀ 'ਚ ਦੱਬ ਗਏ ਸੀ ਜ਼ਾਲਮ, ਨਿੱਕੇ ਨਿੱਕੇ ਬੱਚਿਆਂ ਦੇ ਪਿੰਜਰ ਨਿਕਲੇ ਜਾਂਦੇ ਨੇ। ਵਾਹਿਗੁਰੂ ਕਿਰਪਾ ਕਰੇ, ਲੂੰ ਖੰਡੇ ਹੁੰਦੇ ਨੇ, ਉਹ ਜ਼ੁਲਮ ਨੂੰ ਯਾਦ ਕਰਿਆ, ਮੈਂ ਪੜ੍ਹੇ ਨੇ ਉਹ ਪੰਨੇ, ਕੁਛ ਰੋ ਰੋ ਕੇ ਪੜ੍ਹਨ ਵਾਲੇ ਪੰਨੇ ਨੇ, ਜਿਹੜੀਆਂ ਗੁਰਸਿੱਖ ਬੱਚੀਆਂ ਘਰਾਂ ਤੋਂ ਫੜ ਕੇ ਲਿਆਂਦੀਆਂ ਸਿੰਘਾਂ ਦੇ ਘਰ ਵਾਲੀਆਂ ਤੇ ਉਹਨਾਂ ਦੇ ਪੇਟ ਵਿੱਚ ਬੱਚੇ ਸਨ, ਜਿਸ ਬੱਚੇ ਨੇ ਅਜੇ ਦੁਸ਼ਮਣ ਦਾ ਮੂੰਹ ਵੀ ਨਹੀਂ ਦੇਖਿਆ ਵੀ ਦੁਸ਼ਮਣ ਹੈ ਕੌਣ, ਅਜੇ ਸੰਸਾਰ ਨਹੀਂ ਦੇਖਿਆ, ਉਹਨਾਂ ਬੱਚਿਆਂ ਨੂੰ ਜ਼ਮੀਨ ਤੇ ਲਟਾ ਕੇ ਉਹਨਾਂ ਦੇ ਪੇਟ ਤੇ ਪੱਥਰ ਮਾਰ ਮਾਰ ਕੇ ਉਹਨਾਂ ਬੱਚਿਆਂ ਨੂੰ ਗਰਭ ਵਿੱਚ ਮਾਰਿਆ ਹੈ। ਐਡਾ ਐਡਾ ਜ਼ੁਲਮ ਵੀ ਸਾਡੀ ਕੌਮ ਨੇ ਸਹਿਣ ਕੀਤਾ। ਉਹ ਕਹਿੰਦੇ ਦੱਸੋ ਵੀ ਉਸ ਬੱਚੇ ਨੇ ਤਾਂ ਚੀਕ ਨਹੀਂ ਮਾਰੀ ਕੋਈ, ਫਿਰ ਉਹਨੂੰ ਕੀ ਮੰਨਦੇ ਹੋ? ਤੇ ਬਾਬਾ ਫਤਿਹ ਸਿੰਘ ਤੋਂ ਵੱਡੀ ਕੁਰਬਾਨੀ ਨਹੀਂ ਹੈ? ਕਿਆ ਗੁਰੂ ਦੇ ਸਿੱਖ ਹੋਣ ਕਰਕੇ ਤੁਸੀਂ ਗੁਰੂ ਦਾ ਪੱਖ ਨਹੀਂ ਲੈ ਰਹੇ? ਕਹਿੰਦੇ ਨਹੀਂ, ਸੱਚਾਈ ਤੇ ਅੜ ਗਿਆ ਵਿਦਵਾਨ। ਗਰਭ ਵਿੱਚ ਜਿਹੜਾ ਬੱਚਾ ਸੀ ਉਹਨੂੰ ਤਾਂ ਪਤਾ ਹੀ ਨਹੀਂ ਸੀ ਵੀ ਮੌਤ ਆ ਰਹੀ ਹੈ ਜਾਂ ਨਹੀਂ ਆ ਰਹੀ, ਉਹ ਤਾਂ ਅਚੇਤ ਅਵਸਥਾ ਵਿੱਚ ਪਿਆ। ਇਸ ਕਰਕੇ ਜਿਵੇਂ ਕੋਈ ਸੁੱਤੇ ਪਏ ਬੰਦੇ ਨੂੰ ਮਾਰ ਦੇਵੇ, ਬਾਬਾ ਫਤਿਹ ਸਿੰਘ ਨੇ ਗਿਆਨ ਦੇ ਨਾਲ ਮੌਤ ਦਾ ਸਾਹਮਣੇ ਟਾਕਰਾ ਕੀਤਾ ਹੈ। ਪਰ ਸੂਬੇ ਨੂੰ ਉਹ ਗੱਲਾਂ ਕਹੀਆਂ ਜਿਹੜਾ ਮੂੰਹ ਚ ਉਂਗਲੀਆਂ ਪਾ ਗਏ ਸੀ ਸਾਰੇ ਜ਼ੁਲਮ ਕਰਨ ਵਾਲੇ। ਸਭ ਤੋਂ ਕੁਰਬਾਨੀ ਦੇ ਵਿੱਚ ਸਭ ਤੋਂ ਵੱਡਾ ਸ਼ਹੀਦ ਜੇ ਹੈ ਬਾਬਾ ਫਤਿਹ ਸਿੰਘ ਸਾਹਿਬ ਹੈ। ਸੋ ਇਸ ਕਰਕੇ ਸ਼ਹੀਦ ਜਿਹੜੇ ਨੇ ਸਾਡੀ ਕੌਮ ਦੇ ਵਿੱਚ ਕਿੰਨੇ, ਭਾਈ ਤਾਰੇ ਤੋਂ ਲੈ ਕੇ ਜਿਹਨੇ ਲਾਹੌਰ ਦੇ ਅੰਦਰ ਸ਼ਹਾਦਤ ਦਿੱਤੀ, ਭਾਈ ਰੁਕਮਦੀਨ ਕਾਜ਼ੀ, ਜਿਹੜਾ ਕਾਜ਼ੀ ਇਸ ਕਰਕੇ ਕਹਿਣਾ ਪੈਂਦਾ ਵੀ ਕਿਉਂਕਿ ਕਾਜ਼ੀ ਸੀ, ਪਹਿਲਾਂ ਗੁਰੂ ਨਾਨਕ ਦਾ ਸਿੱਖ ਬਣਿਆ ਤੇ ਗੁਰੂ ਨਾਨਕ ਦੇ ਸਿਧਾਂਤਾਂ ਦੇ ਪਹਿਰਾ ਦੰਦਾਂ ਪੱਥਰ ਮਾਰ ਮਾਰ ਕੇ ਮਾਰ ਦਿੱਤਾ ਗਿਆ। ਤਾਰੀਖੇ ਅਰਬ ਵਿੱਚ ਅੱਜ ਵੀ ਜਿਉਂਦਾ ਬੈਠਾ ਹੈ। ਅੱਜ ਵੀ ਜਾ ਕੇ ਕਿਤੇ ਉਸ ਵੇਲੇ ਦੀ ਅਦਾਲਤ ਦੇ ਜੋ ਉਹਨੇ ਆਪਣੇ ਹਲਫੀਆ ਬਿਆਨ ਦਿੱਤੇ ਨੇ, ਜੋ ਉਹਦੇ ਬਿਆਨ ਕਲਮਬੰਦ ਹੋਏ ਨੇ, ਕਾਜ਼ੀ ਰੁਕਮਦੀਨ ਬੋਲ ਕੇ ਅੱਜ ਵੀ ਕਹਿ ਰਹੇ। ਆਖਰ ਵੇਲੇ ਕੀ ਕਹਿੰਦਾ ਸੀ? ਉਹ ਕਹਿੰਦਾ ਦੁਨੀਆਂ ਦੇ ਸਾਰੇ ਰਹਿਬਰਾਂ ਤੋਂ ਅਵਤਾਰਾਂ ਤੋਂ ਮੇਰਾ ਮੁਰਸ਼ਦ ਗੁਰੂ ਨਾਨਕ ਸਭ ਤੋਂ ਵੱਡਾ ਹੈ, ਜਿਹੜੇ ਕਰਕੇ ਮੈਨੂੰ ਮਾਰਨ ਲੱਗੇ ਹੋ, ਤੇ ਇਦੋਂ ਮੌਤ ਤੋਂ ਪਰੇ ਤਾਂ ਸਜ਼ਾ ਕੋਈ ਨਹੀਂ, ਤੁਸੀਂ ਸੁਣਾ ਲਈ। ਤੇ ਹੁਣ ਮੈਂ ਅਦਾਲਤ ਚ ਖੜ ਕੇ ਕਹਿਣਾ ਤੁਸੀਂ ਲੋਕ ਝੂਠੇ ਹੋ, ਮੇਰਾ ਗੁਰੂ ਸੱਚਾ ਹੈ, ਗੁਰੂ ਕਾ ਸਿੱਖ ਵੀ ਸੱਚਾ ਹੈ। ਮੌਤ ਨੂੰ ਗੁਰੂ ਕਾ ਸਿੱਖ ਕੁਛ ਨਹੀਂ ਸਮਝਦਾ। ਔਰ ਮੈਂ ਜੋ ਮੇਰੇ ਤੇ ਦੋਸ਼ ਕਾਜ਼ੀ ਸਾਹਿਬ ਤੁਸੀਂ ਲਾਇਆ, ਤੁਸੀਂ ਕਿਹਾ ਫਤਵਾ ਦਿੱਤਾ ਹੈ ਕਿ ਕੁਰਾਨ ਤੋਂ ਵੱਡੀ ਤੂੰ ਕਿਸੇ ਕਾਫਰਾਂ ਦੀ ਬਾਣੀ ਨੂੰ ਕਿਹਾ, ਕਹਿਣ ਲੱਗਾ ਕਾਜ਼ੀ ਆਪਣੀ ਜ਼ਬਾਨ ਨੂੰ ਲਗਾਮ ਦੇ, ਮੇਰਾ ਗੁਰੂ ਨਾਨਕ ਖੁਦ ਆਪ ਖੁਦਾ ਹੈ, ਖੁਦਾ ਨੂੰ ਕਾਫਰ ਕਹੇਗਾ ਦੋਜਕਾਂ ਚ ਸੜੇਗਾ, ਤੂੰ ਜ਼ਬਾਨ ਸੰਭਾਲ। ਇਹ ਮੇਰੇ ਗੁਰੂ ਨਾਨਕ ਦੀ ਉਹ ਬਾਣੀ ਹੈ, ਉਹ ਕਲਾਮ ਹੈ ਜਿਹੜੀ ਅੱਲਾ ਦੇ ਦਰ ਤੋਂ ਆਈ ਹੈ ਤੇ ਅੱਲਾ ਦੇ ਦਰ ਤੇ ਲੈ ਜਾਂਦੀ ਹੈ। ਮੈਂ ਤੇ ਉਹਦੇ ਨਾਲ ਜੁੜਿਆ ਹੋਇਆ, ਮੈਂ ਸੱਚ ਕਿਹਾ ਵੀ ਕੁਰਾਨ ਉਹਦਾ ਕੋਈ ਮੁਕਾਬਲਾ ਨਹੀਂ ਕਰ ਸਕਦੀ। ਇਹ ਸੱਚ ਇੱਕ ਸ਼ਹੀਦ ਹੀ ਬੋਲ ਸਕਦਾ ਹੈ ਜਿਹਨੂੰ ਸਾਹਮਣੇ ਖੜੀ ਮੌਤ ਦਿਸਦੀ ਹੈ। ਉਹ ਕਹਿੰਦਾ ਮਰਨਾ ਕੋਈ ਬਾਤ ਨਹੀਂ, ਮੈਂ ਆਪਣੇ ਗੁਰੂ ਨਾਨਕ ਦੇ ਬਾਣੇ ਵਿੱਚ ਜੋ ਮੈਨੂੰ ਉਹਨਾਂ ਕਿਹਾ ਤੇ ਮੂਲ ਮੰਤਰ ਦਾ ਜਾਪ ਕਰਦੇ ਹੋਏ ਭਾਈ ਕਾਜ਼ੀ ਰੁਕਮਦੀਨ ਨੇ ਸ਼ਹਾਦਤ ਪ੍ਰਾਪਤ ਕੀਤੀ। ਜਦੋਂ ਗੁਰੂ ਨਾਨਕ ਦੇ ਵੇਲੇ ਤੇ ਸ਼ੁਰੂ ਹੋ ਗਈ, ਮੇਰੇ ਕਹਿਣ ਦਾ ਭਾਵ ਹੈ 84 ਤੱਕ ਤਾਂ ਬਹੁਤ ਲੰਮਾ ਪਿੰਡ ਹੈ, ਤੇ ਜਾਂਦਿਆਂ ਜਾਂਦਿਆਂ ਤਾਂ ਬਹੁਤ ਹੋਰ ਸ਼ਹੀਦ ਨਾਲ ਰਲ ਜਾਣੇ ਹੈ। ਆ ਹੁਣ ਰਲੇ ਗਿਆ ਭਾਈ ਸਾਹਿਬ ਜੰਮੂ ਵਾਲੇ ਦੋ ਰਲ ਗਏ। ਇਸ ਕਰਕੇ ਭਾਈ ਜੂਨ 1984 ਦੇ ਵਿੱਚ ਮੈਂ ਜੇ ਇਹ ਕਹਿ ਲਾਂ ਕਿ ਭਾਈ ਗੁਰਦਾਸ ਤੇਰੇ ਬਚਨਾਂ 'ਚ ਸਾਨੂੰ ਯਾਦ ਆਉਂਦੇ ਨੇ, ਤੇ ਲੱਗਦਾ ਸੀ ਵੀ ਬਾੜ ਕਿਵੇਂ ਖਾ ਜਾਂਦੀ ਹੁੰਦੀ ਆ ਖੇਤ ਨੂੰ, ਹੁਣ ਸਾਨੂੰ ਸਮਝ ਆਈ ਆ ਜਦੋਂ ਸਾਡਾ ਖੇਤ ਸਾਡੀ ਬਾੜ ਨੇ ਖਾ ਲਿਆ। ਸਰਕਾਰ ਬਾੜ ਹੁੰਦੀ ਹੈ ਪ੍ਰਜਾ ਦੀ, ਪ੍ਰਜਾ ਇੱਕ ਖੇਤ ਦੀ ਨਿਆਣੀ ਹੈ। ਰਾਜੇ ਪਾਪ ਕਮਾਮ ਦੇ ਉਲਟੀ ਬਾੜ ਖੇਤ ਕੋ ਖਾਈ, ਖਾ ਗਿਆ ਖੇਤ ਨੂੰ ਸਾਡੀ ਬਾੜ ਖਾ ਗਈ। ਤੁਸੀਂ ਇਹ ਦੱਸੋ ਆਰਮੀ ਦਾ ਕੰਮ, ਫੌਜ ਦਾ ਕੰਮ, ਦੇਸ਼ ਦੇ ਸੀਮਾ ਤੇ ਜਾ ਕੇ ਦੇਸ਼ ਦੀ ਰੱਖਿਆ ਵਾਸਤੇ ਲੜਨਾ ਹੁੰਦਾ ਹੈ ਕਿ ਦੇਸ਼ ਦੀ ਪ੍ਰਜਾ ਨਾਲ ਲੜਨਾ ਹੁੰਦਾ ਹੈ? ਸਿਪਾਹੀਆਂ ਦਾ ਕੰਮ ਹੈ, ਫੌਜ ਦਾ ਕੰਮ ਹੈ? ਉਹ ਪੁਲਿਸ ਵਾਲੇ ਤਾਂ ਕਰ ਲਵੇ ਇਹੋ ਜਿਹੀ ਗਲਤੀ ਕਿਤੇ, ਫੌਜ ਵਾਲੇ ਫੌਜੀ ਮੁੰਡਾ ਜਿਨ੍ਹਾਂ ਵੀਰਾਂ ਨੇ ਉਸ ਵੇਲੇ ਬਗਾਵਤ ਕਰ ਦਿੱਤੀ,
मैं आप जी नूं दसना चाहुंदा मेरी भैण दी कुख भी सफली करन वाला मेरा भांजा उन्हां बगावत करन वाले तो फौज दे विच ही बन जा मेरा उस वेले बगावत की उन्होंने कि हरिमंदर साहब से हमला हो गया असी इस सरकार दे बागी हो गए तो सरकार नाल लड़ांगे ये गल बखरी है कि उन्होंने किवें गिरफ्तार किया गया किवें जेल को जाता गया की होया तो बात गल पर मेरा भांजा भी उनके पिछे है। मैं हैरान होना जिहड़ी बीबा जी कह रहे थे ना भी साडी जी जख्म रिसदे है मैं कदे मेरी पुत्रियां दी समान है मैं कदे उहदी अखां वल वेखा भी परवट्टे कट्टे होए आ ते जख्म किहड़े पासिओं रिसदे मैनूं पता ना लगे ई जख्म दा रिसदा मैं देखता लवां कित्थों रिसदा उह साडियां हिक्कां भरदियां सानूं पुछ जख्म किवें रिसदे हुंदे आ गालां कढ़न वालिओ किते बहि के तकड़ी फड़के देखो तां सही। मैं अज तो पहला कभी अपनी भाणजे की गल नहीं की सतपाल सिंह का नाम है तो इस करके भाई जथे दे विच विद्यार्थी आए पढ़न मेरे को जथे दे पंज विद्यार्थी मेरे जथे दे उन्हां दी अहुती इस दे विच पई हुई है पंज दी जिन्हां दे जख्म नूं एक किते झरीट नहीं आई ढाई साल थोड़े नहीं होंगे बच्चे किते आप किते मर मैं फिर भी कदे अपनी गल नहीं की। मैं समझदा ये तो दुख राई जिन्ना बनी ये तो बहुत बड़ा बड़ा दुखान पिया। एक माई रो रो के कहती बाबा जी मेरे पुत दे मेरे सामने कन्ना दे विच दी सरिया लंघा कहिंदी तड़फा तड़फा के मारिया मेरा पुत कहिंदी सामने मेरे अखां इस करके ये तो बहुत छोटियां गल्लां ने जिहड़ियां रंधावे वाला करे इस करके सानूं तां करनियां नहीं चाहीदी। हाँ ये भाई साहब कर सकते बलकार सिंह पिता की जीव पढ़ के वो गुरसिख की जीव क्यों कि जीव सच बोलती सी बस इन गल सच बोल रही सी यही गुणा से ते इस करके भाई शहादतां हुंदियां रहियां उन्हां वीरां नूं नमस्कार है निक्के निक्के बच्चियां नूं जिन्हां दीआं दुध दीआं चुंगड़ियां भी ना उत्थे मलबे दे हेठों निकलियां ते उन्हां दे पिंजर भी उन्हां दीआं छोटियां छोटियां फराकां भी बड़ी देर बाद निकलियां उत्थे कड़े कृपाना एती मार पई कुरना ने तैं की दर्द ना आया दाता तरस कर साड़ी कृपा कर ते असी अपने शहीदां नूं जे असी याद करन वास्ते इश्तिहार छपा ले संपर्दा दमदमी टकसाल ने कि मुख स्थान मेहता विखे असी संत जरनैल सिंह ते उहदे साथियां दी शहीदी मनाउणी है ते पोस्टर पाड़ दिते उहनां भूतरे लोकां ने शिवसेना वालिआं ने ते सरकार मुक बन के देखदी रही कि सरकारां दा कोई फर्ज नहीं जदों अग लग जाती है फिर कहने जी सिख ही कर रहे हैं आ जड़े कर रहे ने ये धर्मी बंदे ने शिव सेना के भूतरिया कौन सांभूगा होर सरकार तो बिना क्यों ऐसी खुल दिती गई ये क्या मुगलों के बेड़ा सी ऐसा मुगलों ने कदे शहीदां का दिन मनाने पर पाबंदी नहीं सी लाई तुसी स्वतंत्र मना सकते शहीद करता असी गल मुक गई कहानी मुक गई ते साडे ते ये पाबंदियां क्यों बे तुसीं मना नहीं सकते। बहुत वड्डी इकत्रता हो रही है मैं ते कल नूं बहुत वड्डी टकसाल दे मुख स्थान ते जिन्ने इन्होंने इश्तिहार पाड़े सिखां दे मन विच रोस होर ज्यादा फैल गया मैनूं फोन ते दस्या गया शहीदी घल्लूकारा चल रहा ते असीं गुरद्वारियां दे उत्ते इक दूजे ते हमले करन आ रहे हां जी साडी सुणो जी आ दसो सानू सवालां दी पई हुई है ते कौम दी कोई गल नहीं ते फिर साढ़े जख्म भी रिसदे आ नाले पता नहीं वाहिगुरु करे समत बख्शे महाराज इस बच्ची नूं भी समत बख्शे मेरी धीआं दे समान है सामने तां पिता दे समान कहिंदी सी पर यूट्यूब ते तां कुछ होर ही कह रही है। मैनूं दुख इस गल दा भी उहनूं सच बोलना चाहीदा सी झूठ नहीं सी बोलना चाहीदा भी किस मजबूरी च बच्ची तूं झूठ बोल दिता इहदा तां पाप हुंदा है
तेनू तो यही पाप पहला लैके बैठ जाऊगा, तू अपने परिवार की अपनी सुख मना गुरु नूं पौंदियां नहीं हुंदियां, ये गल्लां नहीं पौंदियां हुंदियां, बदीकी नहीं करी दी हुंदी किसे नाल, की बिगाड़िया किसे ने, गुरुद्वारे ने की बिगाड़िया सी तेरा, असी की बिगाड़िया तेरा, सवाल सी तेरा लिखित रूप दे आ गए, लिखित रूप दे तुहानूं कहता सी दे दिंदे आ, उहदे संतुष्टी नहीं बह के करने, वह भी कहता सी, तुसी तां अपने दुकान चलाउण वास्ते भी मीडिया च लिजा के भी मीडिया की धन धन हो जाए झूठ बोल के इस तरह ऐ कर दिए, नहीं भाई मीडिया का काम है सच नूं नखारना, पक्ष नहीं लेना, पर पक्ष लिया गया, दसो सच गल कि आई है, तुसी सारे गवाह है सारी संगत, शहीदों के दिस चलते हैं, सानू केवल इस हफ्ते तो यही गल्लां करनिया चाहीदियां सी, ऐतवार शहीदों के दिहाड़े मनाउण तो बाद फिर बह जाते, आ जाओ भाई हुण आपां आ वी गल कर लैणी, तुसी तो सानू शहीदी भी नहीं मनाउण दित्ती, चाजे नाल गुरु कृपा करे, बख्श देवे महाराज, मत बख्शे, ते समा हो गया है।